संसार नाहीं दयाल मोहे संसार पापी। परम सम्मान योग जुग जुग अटल सतगुरु गुरु ग्रंथ साहिब सच्चे पातशाह जी दी पावन पवित्र हजूरी अंदर सुबाहे मान खोए बैठे गुरु सवारे सतसंगी जनों संध्या वेले दे दीवान दी आप जी ने हाजरी भरी है। सतगुरु जी दे अमृत बचना दा कीर्तन आप जी सरवण कर रहे सी। आओ जो कल आपां एक विचार आरंभी सी अरदास दे इन्हां शब्दां दी ते ओ शब्द ने पंथ की जीत। धन गुरु ग्रंथ साहिब जी दे अमृत बचना विचों पंथ दा भाव की है ते पंथ ते चलन वाला किवें पंथ की जीत दी लोचा लैके पहला अपने अंदर नू जितन दा यतन करदा है ते जिसने अपने अंदर नू शब्द दी टेक लैके जित लिया ते जदो ओ भावना नाल इस मार्ग ते चलदा है ओ सच दे मार्ग ते चलदिया होया भावें शहादत दा जाम भी पी जाए शहीद होण दे बाद युद्ध भी ओदी जित है। सतगुरु ने बाणी विच भी बचन कहे कहन लगे खै 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 सब जग भयो गुरु तेग बहादुर जी ने पर ओ खै खै दे बावजूद भी उन्हां दी जय जय है पंथ की जीत है। खै 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 सब जग भयो जय 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 सुरलोक। आओ इस विषय नूं आपां अज यतन करांगे के विचार अगे कर दे कोई इनू समेट सकीए। आप समूह माई भाई जितने भी हजूर दी हाजरी विच हाजर होयो करो कृपालता असीस बख्शो तां जो मेरा सतगुरु आप विच वरत के ਆਪਣੀ ਇਸ ਪਵਿੱਤਰ ਬਚਨ ਦੀ ਵਿਚਾਰ ਆਪ ਹੀ ਕਰਾ ਲਵੇ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਵਿਚਾਰ ਆਪਾਂ ਕਿਤੇ ਸਮਾਪਤ ਕੀਤੀ ਸੀ ਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਜਦੋਂ ਸਿੱਧਾਂ ਨੇ ਇਹ ਸਵਾਲ ਪੁੱਛਿਆ ਹੈ ਕਿ ਸਾਨੂੰ ਇੱਕ ਗੱਲ ਕਿਰਪਾ ਕਰਕੇ ਸਮਝਾ ਦਿਓ ਕਿ ਤੁਹਾਡੇ ਕੋਲ ਕਿਹੜੀ ਅਜ਼ਮਤ, ਕਿਹੜੀ ਸ਼ਕਤੀ, ਕਿਹੜਾ ਬਲ, ਕਿਹੜੀ ਤਾਕਤ ਹੈ ਕਿ ਜਿਸ ਦੇ ਸਾਹਮਣੇ ਵਿਦਵਾਨ ਕੀ, ਪੰਡਿਤ ਕੀ, ਜੋਗੀ ਕੀ, ਸੰਨਿਆਸੀ ਕੀ, ਬ੍ਰਹਮਚਾਰੀ ਕੀ, ਅਮੀਰ ਤੇ ਕੀ ਵਜ਼ੀਰ, ਹਰ ਇੱਕ ਤੁਹਾਡੀ ਉਸ ਤਾਕਤ ਦੇ ਸਾਹਮਣੇ ਝੁਕ ਗਿਆ। ਉਸ ਸ਼ਕਤੀ ਦਾ ਰਾਹ ਕੀ? ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਉੱਤਰ ਸੀ ਕਿ ਗੁਰੂ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਫਹਿਰਾਈ। ਗੁਰੂ ਕੀ ਸੰਗਤ ਤੇ ਗੁਰੂ ਦੇ ਸ਼ਬਦ ਤੋਂ ਬਿਨਾ ਕਿਸੇ ਹੋਰ ਤਾਕਤ ਦਾ ਰਾਈ ਦੇ ਦਾਣੇ ਜਿੰਨਾ ਵੀ ਆਸਰਾ ਨਹੀਂ ਹੈ। ਮੇਰੇ ਸਤਿਗੁਰੂ ਨੇ ਇੱਕ ਪੰਥ ਚਲਾਇਆ ਤੇ ਗੁਰੂ ਨਾਨਕ ਸਾਹਿਬ ਦਾ ਚਲਾਇਆ ਹੋਇਆ ਪੰਥ, ਉਹਦੀ ਮੰਜ਼ਿਲ ਹੈ ਪਰਮ ਪਿਤਾ ਪਰਮੇਸ਼ਵਰ ਦੇ ਚਰਨਾਂ ਵਿੱਚ ਲੀਨ ਹੋਣਾ। ਪਰ ਇਹ ਵੀ ਕਦੇ ਨਾ ਭੁੱਲੀਏ ਕਿ ਉਸ ਪੰਥ ਤੇ ਚੱਲਣ ਵਾਲਾ ਹਰ ਪੰਥੀ ਜਿਹੜਾ ਹੈ, ਜਿੱਥੇ ਉਹਨੇ ਆਪਣੀ ਮੰਜ਼ਿਲ ਪਰਮਾਤਮਾ ਦੇ ਵਿੱਚ ਅਪੀਤ ਹੋਣਾ ਮੰਨਿਆ, ਉੱਥੇ ਲੋੜ ਪਵੇ ਤੇ ਉਸ ਪੰਥ ਦਾ ਪੰਥੀ ਆਪਣੇ ਤਨ ਦੇ ਠੀਕਰੇ ਨੂੰ ਵੀ ਲੋੜ ਦੀ ਖਾਤਰ ਭੰਨਣ ਨੂੰ ਤਿਆਰ ਰਹਿੰਦਾ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪੰਥ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕੀਤਾ ਗਿਆ। ਦੇਖੋ ਅਸੀਂ ਭੱਟਾਂ ਦੇ ਸਵਈਏ ਜਦੋਂ ਪੜ੍ਹਨੇ ਤੇ ਉਹਨਾਂ ਨੇ ਸ਼ਬਦ ਬੜੇ ਪਿਆਰੇ ਕਹੇ, ਜਦੋਂ ਉਹਨਾਂ ਦਾ ਇਹ ਸਵਈਆ ਪੜ੍ਹਨੇ ਆ ਕਿ ਗੁਰੂ ਨਾਨਕ ਨਿਕਟ ਬਸੈ ਬਨਵਾਰੀ, ਤਿੰਨ ਲਹਿਣੇ ਜੋਤ ਥਾਪ ਜੋਤ ਜਗ ਧਾਰੀ। ਹੁਣ ਅਗਲਾ ਬੱਚੇ ਨੇ ਲਹਿਣੇ ਪੰਥ ਧਰਮ ਕਾ ਕੀਆ, ਪੰਥ ਕੀ ਜੀ। ਕਹਿੰਦੇ ਨੇ ਗੁਰੂ ਨਾਨਕ ਸਾਹਿਬ ਉਸ ਪਰਮਾਤਮਾ ਦੇ ਬਿਲਕੁਲ ਨਜ਼ਦੀਕ ਪੈ ਵਸਦੇ ਨੇ। ਕਹਿੰਦੇ ਨੇ ਜਿਹੜੀ ਜੋਤ ਗੁਰੂ ਨਾਨਕ ਸਾਹਿਬ ਜੀ ਦੇ ਅੰਦਰ ਵਿਦਮਾਨ ਹੈ, ਉਹਨਾਂ ਨੇ ਆਪਣੇ ਨੇੜੇ ਰਹਿਣ ਵਾਲੇ ਲਹਿਣੇ ਵਿੱਚ ਉਹ ਜੋਤ ਚੁਕਾ ਦਿੱਤੀ। ਤੇ ਕਹਿੰਦੇ ਨੇ ਭਾਈ ਲਹਿਣਾ ਗੁਰੂ ਅੰਗਦ ਬਣੇ, ਉਹਨਾਂ ਨੇ ਇਸ ਪੰਥ ਦੀ ਜੋਤ ਨੂੰ ਬਾਬੇ ਅਮਰਦਾਸ ਨੂੰ ਦੇ ਦਿੱਤੀ। ਸ਼ਬਦ ਵਰਤੇ ਨੇ ਉੱਥੇ, ਤੇ ਨਾਲ ਕੱਲਾ ਪੰਥ ਨਹੀਂ ਸ਼ਬਦ ਧਰਮ ਵਰਤੇ ਹੈ। ਗੁਰੂ ਨਾਨਕ ਨਿਕਟ ਬਸੈ ਬਨਵਾਰੀ, ਤਿੰਨ ਲਹਿਣੇ ਥਾਪ ਜੋਤ ਜੋਤ ਜਗ ਧਾਰੀ, ਲਹਿਣੇ ਪੰਥ ਧਰਮ ਕਾ ਕੀਆ, ਅਮਰਦਾਸ ਭੱਲੇ ਕੋ ਦੀਆ, ਤਿੰਨ ਸਿਰ ਸੋਧੀ ਰਾਮਦਾਸ ਸਿਰ ਥਪਿਓ, ਹਰ ਕਾ ਨਾਮ ਅਖੇ ਨਿਦ ਅਪਿਓ। ਗੁਰੂ ਅਮਰਦਾਸ ਜੀ ਨੇ ਇਹ ਪੰਥ, ਇਹ ਜੋਤ ਧੰਨ ਗੁਰੂ ਰਾਮਦਾਸ ਜੀ ਨੂੰ ਦੇ ਦਿੱਤੀ। ਦੇਖੋ ਅੱਜ ਅਸੀਂ ਖਾਲਸਾ ਪੰਥ ਸ਼ਬਦ ਵਰਤਨੇ ਆ, ਉਸ ਵੇਲੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਝਲਕ ਮਿਲਦੀ ਏ ਸੰਗਤ ਨੂੰ ਵੀ ਪੰਥ ਕਿਹਾ ਗਿਆ ਹੈ। ਮੈਂ ਅਰਥ ਕੀਤੀ ਵੈਸੇ ਪੰਥ ਦਾ ਅਰਥ ਰਸਤ ਹੈ। ਜਦੋਂ ਇਹ ਪੰਥ ਗੁਰੂ ਰਾਮਦਾਸ ਜੀ ਕੋਲ ਆਇਆ ਹੈ, ਤੇ ਯਾਦ ਰੱਖਿਓ ਉਦੋਂ ਅਨੇਕਾਂ ਪੰਥ ਹੋਰ ਵੀ ਸਨ, ਅਨੇਕਾਂ ਮਾਰਗ ਸਨ, ਤੇ ਉਹਨਾਂ ਮਾਰਗਾਂ ਨੂੰ ਦੇਖ ਕੇ ਜਿਹੜੇ ਭੱਟ ਮੁੜੇ ਤੇ ਉਹਨਾਂ ਨੇ ਆਪਣੇ ਅੰਮ੍ਰਿਤ ਬਚਨ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਰਜਨ ਦੇਵ ਜੀ ਵੇਲੇ ਦਰਜ ਕਰਾਏ, ਤੇ ਉਹ ਸ਼ਬਦ ਸਨ ਕਿ ਰਹਿਓ ਸੰਤ ਹੋ ਟੋਲ ਸਾਧ ਬੋ ਤੇਰੇ ਦਿੱਠੇ, ਪੰਥ ਅਨੇਕਾਂ ਦੇਖੇ ਨੇ। ਦੇਖੋ ਆਉਣਾ ਗੁਰੂ ਕਲਗੀਧਰ ਜੀ ਦੇ ਬਚਨਾਂ ਵਾਲੇ, ਪੰਥ ਕੀ ਜੀਤ ਸ਼ਬਦ ਦੀ ਰੋਸ਼ਨੀ ਤੋਂ ਬਾਹਰ ਨਹੀਂ। ਸਾਹਿਬ ਨੇ ਸ਼ਬਦ ਵਰਤੇ ਨੇ ਰਹਿਓ ਸੰਤ ਹੋ ਟੋਲ ਸਾਧ ਬੋ ਤੇਰੇ ਦਿੱਠੇ, ਸੰਨਿਆਸੀ ਤਪੱਸੀ ਮੁਖੋ ਇਹ ਪੰਡਿਤ ਮਿੱਠੇ, ਵਰਸ਼ ਇਹ ਕਹੋ ਫਿਰਿਓ ਕਿਨੈ ਨਾ ਪਰਚੋ ਲਾਇਓ। ਕਿੰਨੇ ਪੰਥ ਤਾਂ ਬੜੇ ਦੇਖੇ ਨੇ, ਕਹਿੰਦੇ ਨੇ ਸੰਤ ਵੀ ਟਕੇ ਨੇ, ਅਨੇਕਾਂ ਸਾਧੂ ਵੀ ਦੇਖੇ ਨੇ, ਵਿਦਵਾਨ ਪੰਡਿਤ ਵੀ ਸੁਣੇ ਨੇ। ਪਰ ਨਾਲ ਇੱਕ ਗੱਲ ਕਹਿੰਦੇ ਨੇ, ਜਦੋਂ ਉਹ ਬੋਲਦੇ ਨੇ ਉਪਦੇਸ਼ ਦਿੰਦੇ ਨੇ ਤੇ ਇੰਨਾ ਮਿੱਠਾ ਹੈ, ਮਨ ਪ੍ਰਭਾਵਿਤ ਹੁੰਦਾ ਹੈ, ਤੇ ਜਦੋਂ ਉਹਨਾਂ ਦੇ ਪੰਥ ਵਿੱਚ ਵੜ ਕੇ ਉਹਨਾਂ ਦੇ ਜੀਵਨ ਨੂੰ ਦੇਖਦੇ ਹਾਂ ਤੇ ਕੇਵਲ ਉਦਾਸੀ ਪੱਲੇ ਪੈਂਦੀ ਹੈ। ਪੰਥ ਉਹਨਾਂ ਦੇਖੇ ਰਹਿ ਸੰਤ ਹੋ ਟੋਲ ਸਾਧ ਬੋ ਤੇਰੇ ਦਿਖੇ ਸੰਨਿਆਸੀ ਤਪਸੀ ਮੁਖੋ ਇਹ ਪੰਡਿਤ ਮਿੱਠੇ ਵਰਸ ਕੇ ਕਹੋ ਫਿਰਿਓ ਕਿਨਾ ਨਾ ਪਰਚੋ ਲਾਇਓ ਕਹਿਤਿਆਂ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ ਜੇ ਰਹਿਤ ਨਹੀਂ ਤੇ ਗੁਰੂ ਕੇ ਸਿੱਖਿਓ ਇਹਦਾ ਮਤਲਬ ਉਹ ਪੰਥ ਦਾ ਪੰਥੀ ਹੈ ਜਿਹੜਾ ਖਾਲਸਾ ਪੰਥ ਤੇ ਚੱਲਣ ਵਾਲਾ ਪੰਥੀ ਹੈ ਜਿਹਨੇ ਪੰਥ ਕੀ ਜੀਤ ਤੱਕ ਪਹੁੰਚਣਾ ਉਹਦੇ ਲਈ ਜ਼ਰੂਰੀ ਹੈ ਕਿ ਕੇਵਲ ਉਹ ਪੰਥ ਸ਼ਬਦ ਨਾ ਵਰਤੇ ਵਾਹਿਗੁਰੂ ਮੇਰ ਕਰੇ ਉਹਦੀ ਰਹਿਤ ਵੀ ਪੰਥ ਵਾਲੀ ਹੋਵੇ ਸ਼ਬਦ ਵਰਤੇ ਉਹਨਾਂ ਵਰਸ਼ ਏਕ ਹੋ ਫਿਰਿਓ ਕਿਨਾਂ ਨਾ ਪਰਚੋ ਲਾਇਓ ਕਿਨੂੰ ਸੁਣ ਕੇ ਦੇਖ ਕੇ ਮਨ ਸੰਤੁਸ਼ਟ ਨਹੀਂ ਹੋਇਆ ਕਹਿਤਾ ਕਹਿਤੀ ਸੁਣੀ ਉਹਨਾਂ ਦੀਆਂ ਗੱਲਾਂ ਸੁਣੀਆਂ ਪਰ ਰਹਿਤ ਕੋ ਖੁਸ਼ੀ ਨਾ ਆਇਓ ਤੇ ਕਿਉਂ ਜੀ ਉਹਨਾਂ ਪੰਥਾਂ ਨੂੰ ਤੁਸੀਂ ਸਵੀਕਾਰ ਕਿਉਂ ਨਾ ਕੀਤਾ ਤੇ ਉਹਨਾਂ ਨੇ ਉਸ ਪੰਥ ਨੂੰ ਇਨਕਾਰਨ ਦਾ ਕਾਰਨ ਇੱਕੋ ਦੱਸਿਆ ਕਹਿਣ ਲੱਗੇ ਹਰ ਨਾਮ ਛੋੜ ਦੂਜੇ ਲੱਗੇ ਉਹਨਾਂ ਨੇ ਪਰਮਾਤਮਾ ਦੇ ਨਾਮ ਨੂੰ ਛੱਡ ਦਿੱਤਾ ਗੱਲ ਰੱਬ ਦੀ ਕਰਦੇ ਨੇ ਪਰ ਨਾਮ ਹੈ ਨਹੀਂ ਹਰ ਨਾਮ ਛੋੜ ਦੂਜੇ ਲੱਗੇ ਤਿੰਨ ਕੇ ਗੁਣ ਹੋ ਕਿਆ ਕਹੂੰ ਗੁਰਦਈ ਮਿਲਾਇਓ ਭਿਖਿਆ ਜਿਵ ਤੂੰ ਰੱਖ ਹੈ ਤਿਵ ਰਹੂ ਹੇ ਮੇਰੇ ਸਤਿਗੁਰੂ ਪਰਮਾਤਮਾ ਨੇ ਮਿਹਰ ਕੀਤੀ ਏ ਮੈਨੂੰ ਤੇਰੇ ਪੰਥ ਨਾਲ ਮਿਲਾ ਦਿੱਤਾ ਤੇਰੇ ਚਰਨਾਂ ਵਿੱਚ ਮਿਲਾਇਆ ਹੁਣ ਤੂੰ ਜਿਵੇਂ ਕਹੇਗਾ ਮੈਂ ਉਸੇ ਤਰ੍ਹਾਂ ਆਪਣੀ ਜ਼ਿੰਦਗੀ ਬਤੀਤ ਕਰਾਂਗਾ ਤੇ ਮੇਰੇ ਮਨ ਵਿੱਚ ਆਇਆ ਵੀ ਆਖਿਰ ਭੱਟ ਕੋਈ ਮਾਮੂਲੀ ਬੰਦੇ ਨਹੀਂ ਸਨ ਉਹ ਸਿਆਣੇ ਵਿਦਵਾਨ ਸਨ ਉਹਨਾਂ ਦੇ ਬਜ਼ੁਰਗ ਵਿਦਵਾਨ ਸਨ ਤੇ ਉਹਨਾਂ ਨੇ ਹਰ ਇੱਕ ਨੂੰ ਦੇਖਿਆ ਉਹਨਾਂ ਬਾਣੀ ਵਿੱਚ ਕਹਿ ਦਿੱਤਾ ਸੰਤ ਦੇਖੇ ਸਾਧ ਦੇਖੇ ਵਿਦਵਾਨ ਦੇਖੇ ਜੋਗੀ ਦੇਖੇ ਮੱਠਾਂ ਵਾਲੇ ਤੱਕੇ ਆਖਿਰ ਕਿਹੜੀ ਚੀਜ਼ ਉਹਨਾਂ ਨੂੰ ਬਾਬੇ ਨਾਨਕ ਦੇ ਪੰਥ ਵਿੱਚੋਂ ਚੰਗੀ ਲੱਗੀ ਤੇ ਜਿਹੜੇ ਉਹਨਾਂ ਬਾਹਾਂ ਖੜੀਆਂ ਕਰਕੇ ਕਹਿ ਦਿੱਤਾ ਸਤਿਗੁਰੂ ਜਿਵੇਂ ਤੂੰ ਰੱਖੇਗਾ ਅਸੀਂ ਉਸ ਤਰ੍ਹਾਂ ਰਵਾਂਗੇ ਇੱਕ ਬੇਨਤੀ ਮੈਂ ਕਰਦੇ ਹਾਂ ਦੇਖੋ ਭੱਟਾਂ ਦੇ ਵਿੱਚ ਇੱਕ ਭੱਟ ਮਥੁਰਾ ਜੀ ਉਹਨਾਂ ਨੇ ਗੁਰੂ ਅਰਜਨ ਸਾਹਿਬ ਦੀ ਸਿਫਤ ਵਿੱਚ ਵੀ ਬਚਨ ਕੀਤੇ ਤਤ ਵਿਚਾਰ ਗਏ ਮਥੁਰਾ ਜਗਤਾਰਨ ਕੋ ਅਵਤਾਰ ਬਣਾਇਓ ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ ਭਾਵੇਂ ਇਹ ਵਿਸ਼ਾ ਵੱਖਰਾ ਹੈ ਹੁਣ ਭੱਟ ਮਥੁਰਾ ਜੀ ਕੇਵਲ ਉਹ ਕਵੀ ਨਹੀਂ ਜਦੋਂ ਗੁਰੂ ਹਰਗੋਬਿੰਦ ਸਾਹਿਬ ਦੇ ਸ਼ਹੀਦਾਂ ਦੀ ਦਾਸਤਾਨ ਪੜੋਗੇ ਜਿਹੜਾ ਭੱਟ ਗੁਰੂ ਕੀ ਬਾਣੀ ਉਚਾਰਦਾ ਪਿਆ ਉਹਨੇ ਗੁਰੂ ਹਰਗੋਬਿੰਦ ਸਾਹਿਬ ਦੇ ਨੇਤਰਾਂ ਸਾਹਮਣੇ ਸ਼ਹਾਦਤ ਦਾ ਜਾਮ ਵੀ ਪੀਤਾ ਭੱਟ ਸ਼ਹੀਦ ਵੀ ਹੋਇਆ ਆਖਿਰ ਜਿਹੜੇ ਭੱਟ ਇੰਨੀ ਸਿਫਤੋਂ ਸਲਾਹ ਕਰਨ ਵਾਲੇ ਉਹਨਾਂ ਨੂੰ ਗੁਰੂ ਨਾਨਕ ਦੇ ਪੰਥ ਵਿੱਚੋਂ ਕੀ ਮਿਲਿਆ ਤੇ ਇਹਦਾ ਉੱਤਰ ਫਿਰ ਭੱਟ ਕੀਰਤ ਜੀ ਨੇ ਦਿੱਤਾ ਕਿਉਂਕਿ ਬਾਣੀ ਦੀ ਵਿਆਖਿਆ ਖੁਦ ਬਾਣੀ ਕਰਦੀ ਏ ਸ਼ਬਦ ਉੱਥੇ ਉਹਨਾਂ ਨੇ ਵਰਤੇ ਨੇ ਕਹਿੰਦੇ ਨੇ ਇਸ ਕਰਕੇ ਗੁਰੂ ਨਾਨਕ ਦੇ ਪੰਥ ਨੂੰ ਸਵੀਕਾਰ ਕੀਤਾ ਹੈ ਕਿ ਖੰਮ ਅਵਗੁਣ ਭਰੇ ਏਕ ਗੁਣ ਨਾ ਹੀ ਪੰਥ ਕੀ ਜੀਤ ਕੀ ਹੈ ਉੱਥੇ ਸ਼ਬਦ ਪੰਥ ਕੀਰਤ ਆਉਂਦਾ ਹੇ ਗੁਰੂ ਰਾਮਦਾਸ ਅਸੀਂ ਔਗਣਾਂ ਨਾਲ ਭਰੇ ਪਏ ਸਨ ਇੱਕ ਵੀ ਗੁਣ ਸਾਡੇ ਪੱਲੇ ਨਹੀਂ ਅਸੀਂ ਨਾਮ ਰੂਪੀ ਅੰਮ੍ਰਿਤ ਨੂੰ ਛੱਡ ਕੇ ਵਕਾਰਾਂ ਦੀ ਜ਼ਹਿਰ ਪੈ ਵਿਹਾਜਦੇ ਸਾਂ ਅਸੀਂ ਪੁੱਤਰ ਧੀਆਂ ਤੇ ਦੌਲਤ ਦੇ ਮੋਹ ਵਿੱਚ ਚੰਬੜੇ ਪਏ ਸਾਂ ਪਰ ਜਦੋਂ ਤੇਰੀ ਸੰਗਤ ਵਿੱਚ ਆਇਆ ਨਾ ਇੰਜ ਲੱਗਾ ਕਿ ਜਿਹੜੇ ਔਗਣ ਅੰਦਰ ਇਕੱਠੇ ਕੀਤੇ ਸਨ ਤੇਰੇ ਪੰਥ ਤੇ ਚੱਲਦਿਆਂ ਸਾਰੀ ਅੰਦਰ ਦੇ ਔਗਣ ਵਿਣਸ ਗਏ ਇਹ ਵੇ ਪੰਥੀ ਸਾਹਿਬ ਨੇ ਸ਼ਬਦ ਵਰਤੇ ਖੰਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾਦ ਬਿਖੈ ਬਿਤ ਖਾਹੀ ਮਾਇਆ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰਸੰਗਤ ਪੰਥ ਕੀ ਜੀਤ ਕਹਿੰਦੇ ਇੱਕ ਉੱਤਮ ਪੰਥ ਸਾਨੂੰ ਮਿਲਿਆ ਉਹ ਪੰਥ ਕਿਹੜਾ ਹੈ ਗੁਰੂ ਕੀ ਸੰਗਤ ਇੱਕ ਉੱਤਮ ਪੰਥ ਸੁਣਿਓ ਗੁਰਸੰਗਤ ਮੈਂ ਇਸ ਕਰਕੇ ਪ੍ਰਮਾਣ ਅਰਜ ਕਰਨਾ ਪਿਆ ਕਿਉਂਕਿ ਸਾਡਾ ਇੱਕ ਸੁਭਾਅ ਹੈ ਜਿਸ ਬੰਦੇ ਨੇ ਇੱਕ ਘੜੀ ਵੀ ਸੰਗਤ ਨਹੀਂ ਕੀਤੀ ਉਹ ਲੋਕ ਅੱਜ ਪੰਥ ਬਣ ਜਾਂਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲੇ ਸਿੱਖੋ ਜਿਸ ਬੰਦੇ ਨੇ ਸੰਗਤ ਵਿੱਚ ਬੈਠ ਕੇ ਕੀਰਤਨ ਬਾਣੀ ਪਾਠ ਨਾਮ ਨਹੀਂ ਸੁਣਿਆ ਤੇ ਜਿਹਨੇ ਹੱਥੀ ਕਦੀ ਸੰਗਤ ਦੀ ਸੇਵਾ ਨਹੀਂ ਕੀਤੀ ਉਹਨੂੰ ਸਮਝ ਕੀ ਪੈਣੀ ਹੈ ਬਾਬੇ ਨਾਨਕ ਦਾ ਪੰਥ ਕੀ ਇੱਕ ਉੱਤਮ ਪੰਥ ਸੁਣਿਓ ਗੁਰਸੰਗਤ ਤੇ ਮਿਲੰਤ ਜਮ ਤਰਾਸ ਮਿਟਾਈ ਕਿੰਨੇ ਇਸ ਪੰਥ ਵਿੱਚ ਆ ਕੇ ਜਮਾਂ ਦੇ ਡਰ ਦੂਰ ਹੋ ਗਏ ਇਸ ਪੰਥ ਵਿੱਚ ਆ ਕੇ ਵਕਾਰਾਂ ਦੇ ਡਰ ਦੂਰ ਹੋ ਗਏ ਇਸ ਪੰਥ ਵਿੱਚ ਆ ਕੇ ਮਾਇਆ ਦੀ ਭਟਕਣਾ ਮੁੱਕ ਗਈ ਇਸ ਪੰਥ ਵਿੱਚ ਆ ਕੇ ਪੁੱਤਰਾਂ ਧੀਆਂ ਦੇ ਮੋਹ ਤੋਂ ਉੱਪਰ ਉੱਠ ਗਏ ਸ਼ਬਦ ਵਰਤੇ ਨੇ ਇੱਕ ਉੱਤਮ ਪੰਥ ਸੁਣਿਓ ਗੁਰਸੰਗਤ तें मिलंत जमत्रास मिटाई एक अरदास पाठ कीरत की गुर रामदास राखो शरणाई। सानू अपने पंथ की शरण विच रख ले हे गुरु रामदास, तेरे पंथ ते चलन की सानू जाच आ जाए। हुण जिहड़ी मैं बेनती करनी चाहना, देखो पंथ एक रस्ता है ते पंथ की जीत का भाव है जदों सिख तुरे ये हर वेले अरदास करदा रहे दाता तू मेर करी मेरा पैर किते तिलक ना जाए, जे मैं इस पंथ तो थिड़ गया ते मेरा बचाव भी किते नहीं रहे। मैं कुछ प्रमाण लाए ने गुरु ग्रंथ साहिब दी बाणी विचों कि पंथ ते चलन वाले पंथिया तू हर वेले पंथ ते चलदियां अरदास करी, पर शर्त जेड़ा पंथ गुरु शब्द ने दसे उस पंथ ते चलदियां हंकार ना करी। बेनती करी दाता जे इस मार्ग ते चलाई ते मेर करी मैं किते तिलक ना जावा थिड़क ना जावा। मारू दखने दे कोई शब्द ने, देखो आप सारे बाणी पढ़न सुनने वाले बैठे हैं। गुरु नानक साहब का एक शब्द असी पढ़ने रोज शाम नूं सोदर रह रास दे पाठ विच वो शब्द पढ़िया जांदा है ते मैं शब्द पढ़ना तुहानू सब नूं चेते ने। उहदे विच चलण दा जिक्र कीता है। गुरु नानक साहब कहिंदे ने बंदे ने परमात्मा तक पहुंचना है पर जदों ये चलन लगदा ते कहिंदे ने जिस रस्ते ते चलन लगा वो रस्ता पूरे का पूरा दल दल नाल भरिया पिया है, उत्थे चिक्कड़ है ते केवल चिक्कड़ नहीं दल दल ते चिक्कड़ आम विच फर्क हुंदा है। देखो जदों असीं आम मीह पए चलदे होईए मिट्टी ते पैर साडा जमीन विच तस जाए पर आपां पैर नूं बाहर खिंच लैंदे हां। दल दल का मतलब ही ये कि इन्ना डूंगा गहरा चिक्कड़ हो कि जिथे पैर फुटन का यतन करिए, क्योंकि जो असी पैर चुकने हैं एक पैर से आप जोर रख के खलोने हैं दूजे पैर न चुकने हैं, पर जिथे दल दल होगी जिस पैर से भार पाओगे वह दल दल में फस जाएगा दूजा बहर आ जाएगा। एक पैर फस जाता है दूजा बहर निकलता। हजूर ने शब्द वरते ने कह लगे हे मालक जी इथे मोह की दल दल है, मोह का चिक्कड़ है ते मैं यतन करना वा तेरे मार्ग ते तेरे पंथ ते चलन नू, पर खेद इस गल दा कि जिन्ना मैं पैर उतां चुक के चलन का यतन करना उन्ना दल दल मैनू खिंच जांदी है। मैनू कृपा करके दस मैं पंथ की जीत तक ते इस पंथ ते चलांगा कि मैं। देखो मैं बेनती करनी है गुरु ग्रंथ साहिब दे बचना विचों हजूर ने शब्द वरते ने तित सरवरडै भई ले निवासा। असी चलना इस पंथ इस दुनिया विच रह के पंथ ते चलने ते पंथ बनी इस करके के बंदा इस भयानक सरोवर तो निकल चके। तित सरोवर रह पहले निवासा पानी पावक तिने किया पंकज मोह पग नहीं चल है पंथ ते पैर नहीं चलते पे रस्ते ते तुर नहीं सकते पंकज मोह पग नहीं चल है हम देखा तै डूबियले। गुरु नानक साहब कहिंदे ने मेरे वेखदिया वेखदिया पता नहीं किन्ने कु लोग जेड़े ने इस मार्ग विच डुब गए दल दल विच तस गए हम देखा तै डूबी अले। ते जदो गुरु ग्रंथ साहिब दे मारू डखने दा शब्द पढ़िया उत्थे गुरु अर्जुन देव ने इस शब्द नू केवल दो तुकां विच कह दिता। इसे तां कहिंदे ने पंकज मोह पग नहीं चालै हम देखा तै डूबी अले। ते गुरु अर्जुन देव कहिंदे ने कुरिए कुरिए बहिंदिया, देखो कुरिए कुरिए दा अर्थ है पगडंडी ते चलण वालिया। इस मार्ग ते चलण वालिया कदी भुली ना किते भी पैर फिसल सकदा है। कुरिए कुरिए बहिंदिया तल गाड़ा महरेर, महरेर दा अर्थ है जिहड़ा उत्तों सुक्का लगदा है पर जे किते पैर तिलक गया ते सच जानी इहो जे चिक्कड़ विच डिगेगा सारी जिंदगी दी कीती हुई कमाई ते केवल चिक्कड़ ला के तेनू दागी कर देगी। पंथ ते चलन वाले अरदास करी कि तेरी अखीर तक निब जाए ते पंथ की जीत होवेगी। साहब ने शब्द वरते कि कुरिए कुरिए वैद्या तल गाड़ा महरेर, देखे कहिंदे ने मैं तके ने छिट्टड़ थीव दो जाम किसन दो पेर, जिन्ना लोकां दे एक वारी पैर तिल गए इन्नी कमाई करन वालियां दे तन भी उस चिक्कड़ दे नाल भरे गए, उस छिक्के छिटे पे तन भरे गए। एदा भाव की है कि जदो इस पंथ ते तू चले ते देखी माण करके ना कहीं कि मैं सब तो वड्डा पंथ हां, जे रब ने तेनू सेवा दी दात दित्ती है ਤੇ ਗੁਰੂ ਦੇ ਚਰਨਾਂ ਵਿੱਚ ਬੇਨਤੀ ਕਰੀ ਕਿ ਪਤਾ ਨਹੀਂ ਪੈਰ ਤਿਲਕਿਆ ਮੈਂ ਡਿੱਗ ਨਾ ਪਵਾਂ, ਸਾਰੀ ਕੀਤੀ ਕਮਾਈ ਤੇ ਇਹੋ ਜਿਹੇ ਧੱਬੇ ਨਾ ਲੱਗ ਜਾਣ ਕਿ ਮੈਂ ਅੱਧ ਵਿਚਾਲੀ ਡਿੱਗ ਪਵਾਂ। ਸਾਹਿਬ ਨੇ ਕਿਹਾ ਮੈਂ ਤੱਕੇ ਨੇ ਜਿਹੜੇ ਤਿਲਕੇ ਉਹਨਾਂ ਦੇ ਤਨ ਭਰੇ ਗਏ ਛਿੱਟਿਆਂ ਨਾਲ। ਹੁਣ ਇੱਥੇ ਇੱਕ ਸਵਾਲ ਉੱਠਦਾ ਹੈ ਕਿ ਜੇ ਇਹ ਪੰਕਜ ਮੋਹ ਪੱਗ ਨਹੀਂ ਚਾਲੇ ਗਏ, ਜੇ ਇੱਥੇ ਤਲ ਗਾੜਾ ਮਹਿਰੇਰ ਹੈ, ਅੰਦਰ ਚਿੱਕੜਾ ਹੈ ਮੋਹ ਦਾ ਸੰਸਾਰ ਦਾ, ਤੇ ਜਦੋਂ ਇਸ ਪੰਥ ਤੇ ਚੱਲਣ ਲੱਗੀਏ ਕਹਿਣਾ ਬਹੁਤ ਸੌਖਾ ਹੈ। ਗੁਰਮੁਖੋ ਅੰਦਰੋਂ ਜਿੱਤ ਨੂੰ ਲੈ ਕੇ ਤੁਰੀਏ ਤੇ ਹਰ ਥਾਂ ਥਾਂ ਤੇ ਕੋਈ ਨਾ ਕੋਈ ਰੁਕਾਵਟ ਦਿਸਦੀ। ਤਿਲਕਣ ਦਾ ਬੰਦੇ ਦਾ ਚਾਂਸ ਹਰ ਘੜੀ ਹਲ ਪਲ ਬਣਿਆ। ਉੱਥੇ ਮੇਰੇ ਗੁਰੂ ਗ੍ਰੰਥ ਸਾਹਿਬ ਨੇ ਇੱਕ ਬਚਨ ਕਿਹਾ, ਧਿਆਨ ਦਿਆ ਜੇ, ਇੱਕ ਪਾਸੇ ਕਹਿੰਦੇ ਨੇ ਪੈਰ ਚੱਲਦੇ ਨਹੀਂ ਪਏ, ਦੂਜੇ ਸ਼ਲੋਕ ਵਿੱਚ ਕਹਿੰਦੇ ਨੇ ਧਿਆਨ ਨਾਲ ਤੁਰੀ ਤਿਲਕ ਪਿਓ ਤੇ ਛੱਟੇ ਪੈ ਜਾਣਗੇ। ਤੇ ਜਦੋਂ ਗੁਰੂ ਅਰਜਨ ਦੇਵ ਨੇ ਫਿਰ ਉੱਤਰ ਦਿੱਤਾ ਇਹਨਾਂ ਦੋਨਾਂ ਸਵਾਲਾਂ ਦਾ, ਕਹਿਣ ਲੱਗੇ ਮੇਰੇ ਗੁਰੂ ਨੇ ਕਿਰਪਾ ਕੀਤੀ ਏ, ਜਿਹੜਾ ਮੋਹ ਦਾ ਚਿੱਕੜ ਮੈਨੂੰ ਪੰਥ ਤੇ ਚੱਲਣ ਨਹੀਂ ਸੀ ਦਿੰਦਾ, ਜਿਹੜੀਆਂ ਰੁਕਾਵਟਾਂ ਮੇਰੇ ਤਨ ਤੇ ਛਿੱਟੇ ਸਕਦੀਆਂ ਸਨ, ਅੱਜ ਮੇਰੇ ਦਾਤੇ ਨੇ ਮਿਹਰ ਕੀਤੀ। ਕਹਿੰਦੇ ਜਦੋਂ ਮੈਂ ਤੁਰਨਾ ਵਾ ਨਾ, ਕਰਦਾ ਨਹੀਂ ਸ਼ਬਦ, ਜਦੋਂ ਮੈਂ ਤੁਰਨਾ ਵਾ ਤੇ ਮੇਰੇ ਪੈਰ ਚਿੱਕੜ ਨਾਲ ਭਰਦੇ ਹੀ ਨਹੀਂ। ਪੁੱਛਿਆ ਜੀ ਕਿਉਂ? ਕਹਿਣ ਲੱਗੇ ਅਸਲ ਵਿੱਚ ਮੇਰੇ ਅੰਦਰ ਪਰਮਾਤਮਾ ਦੇ ਨਾਮ ਦੀ ਮੁਹੱਬਤ ਹੈ, ਤੇ ਜਿਨ੍ਹਾਂ ਪੰਥੀਆਂ ਦੇ ਅੰਦਰ ਗੁਰੂ ਦਾ ਸ਼ਬਦ ਟਿਕਿਆ ਹੋਵੇ ਸੱਚ ਜਾਣੋ ਉਹਨਾਂ ਉੱਤੇ ਮੋਹ ਦਾ ਚਿੱਕੜ ਵੀ ਕੋਈ ਨਹੀਂ ਅਸਰ ਕਰਦਾ। ਹਜ਼ੂਰ ਨੇ ਸ਼ਬਦ ਵਰਤੇ ਨੇ, ਇਹ ਸ਼ਲੋਕ ਹੈ ਕਿ ਨਦੀ ਤਰੰਦੜੀ ਮਹਿੰਦਾ ਖੋਜ ਨਾ ਖੁੰਭ ਹੈ। ਹੁਣ ਖੋਜ ਦਾ ਅਖਰੀ ਅਰਥ ਪੈ, ਕਹਿੰਦੇ ਨੇ ਜਦੋਂ ਮੈਂ ਇਸ ਨਦੀ ਤੇ ਚੱਲਣਾ ਵਾ, ਇਸ ਪੰਥ ਵੱਲ ਨੂੰ ਤੁਰਿਆ ਤੇ ਮੇਰੇ ਪੈਰ ਹੁਣ ਤਿਲਕਨੇ ਨਹੀਂ, ਮੇਰੇ ਪੈਰ ਹੁਣ ਭਿੱਜਣੇ ਨਹੀਂ। ਨਦੀ ਤਰੰਦੜੀ ਮਹਿੰਦਾ ਖੋਜ ਨਾ ਖੁੰਭ ਹੈ, ਮਨ ਚ ਮੁਹੱਬਤ ਤੇਰੀ, ਮੇਰੇ ਖਿਰਦੇ ਵਿੱਚ ਤੇਰਾ ਪਿਆਰ ਹੈ। ਤੇ ਕਹਿਣ ਲੱਗੇ ਜਦੋਂ ਗੁਰੂ ਸੰਗਤ ਤੇ ਬਾਣੀ ਦੀ ਓਟ ਲੈ ਲਈਏ ਨਾ, ਉਦੋਂ ਪੰਥ ਤੇ ਚੱਲਦਿਆਂ ਕੋਈ ਵੀ ਰੁਕਾਵਟ ਰਸਤੇ ਵਿੱਚ ਸਾਨੂੰ ਰੋਕ ਨਹੀਂ ਸਕਦੀ। ਸ਼ਬਦ ਵਰਤੇ ਨੇ, ਨਦੀ ਤਰੰਦੜੀ ਮਹਿੰਦਾ ਖੋਜ ਨਾ ਖੁੰਭ ਹੈ, ਮਨ ਚ ਮੁਹੱਬਤ ਤੇਰੀ, ਤੈ ਸਹਿ ਚਰਨੀ ਮਹਿੰਦਾ ਕੀੜਾ ਸੀਤਮ। ਪੰਥ ਤੇ ਚੱਲਣ ਵਾਲਿਆ, ਪੰਥ ਕੀ ਜੀਤ ਚਾਹਣ ਵਾਲਿਆ ਗੁਰਸਿੱਖਾਂ, ਤੇਰਾ ਖਿਰਦਾ ਕਿਤੇ ਰੱਬ ਦੇ ਸ਼ਬਦ ਵਿੱਚ ਸੀਤਾ ਜਾਏ। ਜਿੱਦਣ ਸੀਤਾ ਦਿਓ ਤੇ ਸੱਚ ਜਾਣੀ ਗੁਰੂ ਕੇ ਸਿੱਖਾਂ, ਆ ਸੰਸਾਰ ਤਾਂ ਕੀ ਤੈਨੂੰ ਵਕਾਰਾਂ ਦਾ ਚਿੱਕੜ ਵੀ ਕੁਝ ਨਹੀਂ ਕਹਿ ਸਕੇਗਾ। ਤੈ ਸਹਿ ਚਰਨੀ ਮਹਿੰਦਾ ਕੀ ਅੜਾ ਸੀਤਮ, ਹਰ ਨਾਨਕ ਤੁਲਹਾ ਬੇੜੀ। ਹਜ਼ੂਰ ਨੇ ਇੱਕ ਪ੍ਰਮਾਣ ਖੋਰ ਦਿੱਤਾ ਹੈ, ਜਿੱਥੇ ਕਿਹਾ ਨਾ ਸੰਸਾਰ ਇੱਕ ਮੋਹ ਦਾ ਚਿੱਕੜ ਹੈ, ਦਲਦਲ ਹੈ, ਉੱਥੇ ਹਜ਼ੂਰ ਨੇ ਕਿਹਾ ਜਿਹਨੂੰ ਤੂੰ ਸ਼ਹਿਰ ਸਮਝੀ ਬੈਠਾ ਹੈ ਇਹ ਬੜਾ ਭਿਆਨਕ ਜੰਗਲ ਹੈ। ਵੈਸੇ ਤਾਂ ਬਾਣੀ ਵਿੱਚ ਬੇਅੰਤ ਸ਼ਬਦ ਨੇ, ਜੇ ਕੱਲੀ ਸੰਸਾਰ ਦੀ ਵਿਆਖਿਆ ਕਰਨੀ ਹੋਵੇ ਨਾ, ਸੰਸਾਰ ਕੀ, ਕਿਤੇ ਤਾਂ ਹਜ਼ੂਰ ਕਹਿੰਦੇ ਨੇ ਖੜਕਾ ਬਾਗਰਾ ਇਹ ਸੋਹਣਾ ਬਗੀਚਾ ਹੈ, ਕਿਤੇ ਦਾਤਾਰ ਕਹਿੰਦੇ ਨੇ ਇਹ ਸਰੋਵਰ ਹੈ ਸਰੋਵਰ ਹੈ, ਕਿਤੇ ਕਹਿੰਦੇ ਨੇ ਇਹ ਸਮੁੰਦਰ ਹੈ, ਕਿਤੇ ਕਹਿੰਦੇ ਨੇ ਭਿਆਨਕ ਜੰਗਲ ਹੈ, ਕਿਤੇ ਇਹ ਕਹਿੰਦੇ ਨੇ ਤੱਪਦੇ ਕੋਈ ਭੱਠ ਨੇ, ਕਿਤੇ ਕਹਿੰਦੇ ਨੇ ਇਹ ਖਰੀ ਦਾ ਆਪਣਾ ਬਣਾਇਆ ਹੋਇਆ ਇੱਕ ਘਰ ਹੈ, ਕਿਤੇ ਕਹਿੰਦੇ ਨੇ ਕਿਸ ਭੁਲੇਖੇ ਵਿੱਚ ਪੈ ਗਏ, ਇਹ ਤਾਂ ਕੇਵਲ ਇੱਕ ਬੱਦਲਾਂ ਦੀ ਛਾਂ। ਵੱਖ ਵੱਖ ਵਿਸ਼ੇ ਨੇ ਬਾਣੀ ਵਿੱਚ, ਹਜ਼ੂਰ ਨੇ ਜਿਹੜੇ ਸ਼ਬਦ ਵਰਤੇ ਨੇ, ਮੈਂ ਅਰਜ਼ ਕਰ ਰਿਹਾ ਕਿ ਜੇ ਕੋਈ ਰਸਤੇ ਤੇ ਤੁਰੇ ਦਲਦਲ ਹੋਵੇ ਤੇ ਬਚ ਸਕਦਾ, ਜੇ ਉਸ ਪੰਥੀ ਦੇ ਹਿਰਦੇ ਵਿੱਚ ਗੁਰੂ ਦਾ ਸ਼ਬਦ ਹੈ। ਦੂਸਰੀ ਬੇਨਤੀ, ਸੰਸਾਰ ਇੱਕ ਭਿਆਨਕ ਜੰਗਲ ਹੈ, ਤੇ ਗੁਰੂ ਨਾਨਕ ਸਾਹਿਬ ਨੇ ਬਚਨ ਵੀ ਵਰਤੇ ਨੇ, ਤੇ ਗੁਰੂ ਨਾਨਕ ਸਾਹਿਬ ਦੀ ਜੋਤ ਦਾ ਸ਼ਬਦ ਅਸੀਂ ਪੜ੍ਹਨੇ ਆ, ਜੈਤ ਸ਼੍ਰੀ ਕੀ ਵਾਰ ਦੀ ਪੌੜੀ ਕਿ ਪੌੜੀ ਮਹਾਭਿਆਨ ਉਦਿਆਨ ਨਗਰ ਕਰ ਮਾਨਿਆ, ਇਹ ਭਿਆਨਕ ਜੰਗਲ ਹੈ ਜਿਹਨੂੰ ਤੂੰ ਸ਼ਹਿਰ ਸਮਝੀ ਬੈਠਾ। ਹਜ਼ੂਰ ਨੇ ਇੱਕ ਸ਼ਬਦ ਵਰਤਿਆ, ਬਨ ਪਿਹਾਵਲੇ ਇੱਕ ਸਾਥੀ ਲਦਮ ਦੁੱਖ ਹਰਤਾ ਨਹਰਨਾਮਾ, ਕਹਿੰਦੇ ਨੇ ਜੰਗਲ ਬੜਾ ਖਤਰਨਾਕ ਹੈ, ਇਹਦੇ ਵਿੱਚੋਂ ਨਿਕਲਣਾ ਬੜਾ ਮੁਸ਼ਕਲ, ਜੇ ਇਸ ਪੰਥ ਤੇ ਇਸ ਮਾਰਗ ਤੇ ਚੱਲਣੇ ਹੀ ਤੇ ਦੇਖ ਗੁਰੂ ਦੇ ਚਰਨਾਂ ਵਿੱਚ ਕਿਰਦਾ ਕੀਤਾ ਹੋਵੇ ਤੇ ਚਿੱਕਰ ਕੁਝ ਨਹੀਂ ਕਹਿੰਦਾ, ਤੇ ਜੇ ਰੱਬ ਦੇ ਚਰਨਾਂ ਦਾ ਉਹਦਾ ਪੱਲਾ ਪਕੜ ਲੈ ਤੇ ਸੱਚ ਜਾਣੀ ਇਸ ਜੰਗਲ ਦੀਆਂ ਕੂਕਾਂ ਨੇ ਵੀ ਤੈਨੂੰ ਕੁਝ ਨਹੀਂ ਕਹਿ। ਹਜ਼ੂਰ ਨੇ ਸ਼ਬਦ ਵਰਤੇ ਨੇ, ਅਸੀਂ ਬਚਨੋਂ ਪੜ੍ਹਨੇ ਆ ਕਿ ਬਾਰ ਬਿਡਾਨੜੇ ਹੁੰਮਸ ਤੁੰਮਸ ਬਖਾਨੀਆਂ ਚੂਹਾਂ ਨੇ, ਜਿਸ ਰਸਤੇ ਤੇ ਅਸੀਂ ਤੁਰਨੇ ਪਏ ਆ ਚਾਰ ਚੁਫੇਰੇ ਰੁਕਾਵਟਾਂ ਨੇ। ਹੁਣ ਜੰਗਲ ਵਿੱਚ ਕੋਈ ਤੁਰਦਾ ਹੋਵੇ ਇਕੱਲਾ, ਉਹਨੂੰ ਪੁੱਛ ਕੇ ਦੇਖੋ ਉਹਦੇ ਤੇ ਬੀਤ ਦੀ ਕੀ, ਥਾਂ ਥਾਂ ਉਹਨੂੰ ਡਰ ਹੈ, ਕਿਤੇ ਕੋਈ ਜੀਵ ਖਤਰਨਾਕ ਮੈਨੂੰ ਖਾ ਨਾ ਲੈ, ਥਾਂ ਥਾਂ ਉਹਨੂੰ ਡਰ ਹੈ ਕਿ ਮੈਨੂੰ ਕਿਤੇ ਕੋਈ ਰਸਤੇ ਵਿੱਚ ਲੁੱਟ ਨਾ ਲੈਣ। ਤੇ ਗੁਰੂ ਸਾਹਿਬ ਕਹਿੰਦੇ ਨੇ ਇਹੀ ਤਾਂ ਇਸ ਪੰਥ ਤੇ ਚੱਲਣ ਦਾ ਵੀ ਡਰ ਹੈ ਕਿ ਜਦੋਂ ਆਪਾਂ ਤੁਰਨੇ ਆ ਹਰ ਥਾਂ ਤੇ ਇੱਕ ਡਰ ਬਣਿਆ ਰਹਿੰਦਾ ਹੈ ਕਿਤੇ ਅੰਦਰ ਨੂੰ ਕਾਮ ਨਾ ਲੁੱਟ ਕੇ ਲੈ ਜਾਏ, ਕਿਤੇ ਅੰਦਰ ਨੂੰ ਕ੍ਰੋਧ ਨਾ ਮੇਰੀ ਪੱਤ ਮਿੱਟੀ ਵਿੱਚ ਰੋਲ ਦੇ, ਕਿਤੇ ਲਾਲਚ ਮੇਰੇ ਅੰਦਰ ਨੂੰ ਦਾਗੀ ਨਾ ਕਰ ਦੇ, ਕਿਤੇ ਮੋਹ ਵਿੱਚ ਆ ਕੇ ਮੈਂ ਪੰਥ ਨੂੰ ਦਾ ਤੇ ਲਾ ਕੇ ਆਪਣੇ ਘਰ ਨੂੰ ਨਾ ਭਰ ਲਵਾਂ, ਮੇਰ ਕਰੀ ਕਿਤੇ ਮੈਂ ਹੰਕਾਰ ਵਿੱਚ ਆ ਕੇ ਤੇਰੇ ਪੰਥ ਤੋਂ ਥਿੜਕ ਨਾ ਜਾ। ਆਖਰੇ ਲੁਟੇਰੇ ਨੇ ਜਿਹੜੇ ਰਸਤੇ ਵਿੱਚ ਰੋਕਦੇ ਨੇ, ਹਜ਼ੂਰ ਨੇ ਸ਼ਬਦ ਵਰਤੇ ਨੇ ਕਿ ਬਾਹਰ ਵੀ ਡਾਂਡੜੇ ਉਮਸ ਥੁਮਸ ਕੂਕਾਂ ਪਈਆਂ ਰਾਹੀ, ਤੈ ਸੈ ਛੇਤੀ ਲੱਗੜੀ ਡੋਰੀ, ਨਾਨਕ ਅਨੰਦ ਛੇਤੀ ਬਨ ਗਾਹੀ। ਜਦੋਂ ਮਾਲਕ ਤੇਰੀ ਲੋਰੀ ਪਕੜੀ, ਤੇਰਾ ਲੜ ਪਕੜਿਆ, ਉਦੋਂ ਕਹਿੰਦੇ ਨੇ ਇਸ ਜੰਗਲ ਨੇ ਵੀ ਕੁਝ ਨਾ ਕਿਹਾ, ਤੂੰ ਇਹੋ ਜਿਹਾ ਪੰਥ ਮੈਨੂੰ ਦੇ ਦਿੱਤਾ। ਜਦੋਂ ਮੈਂ ਅੰਦਰ ਨੂੰ ਜਿੱਤ ਕੇ ਦਲਦਲ ਨੂੰ ਪਾਰ ਕਰ ਰਿਹਾ, ਜਦੋਂ ਮੈਂ ਅੰਦਰ ਨੂੰ ਜਿੱਤ ਕੇ ਇਸ ਜੰਗਲ ਨੂੰ ਪਾਰ ਕਰ ਲਿਆ, ਤੇ ਫਿਰ ਮੇਰੇ ਮਨ ਨੇ ਕਿਹਾ ਮਨਾ ਆਪਣੀ ਕਮਾਈ ਦੀ ਜਿੱਤ ਨਾ ਕਹੀ, ਪੰਥ ਕੀ ਜੀਤ ਕਹਿ, ਕਿਉਂਕਿ ਜਿਨ੍ਹੇ ਤੈਨੂੰ ਮਾਰਗ ਦਿੱਤਾ ਜੇ ਉਹ ਪੰਥ ਨਾ ਦਿੰਦਾ ਤੇ ਸ਼ਾਇਦ ਕਦੀ ਤੂੰ ਦਲਦਲ ਵਿੱਚੋਂ ਨਿਕਲ ਦੇਗਾ, ਜੇ ਉਹ ਮਾਰਗ ਨਾ ਦਿੰਦਾ ਤੇ ਸ਼ਾਇਦ ਕਦੀ ਤੂੰ ਜੰਗਲ ਵਿੱਚੋਂ ਨਿਕਲਦਾ ਨਾ। ਇਹ ਸੀ ਪੰਥ ਕੀ ਜੀਤ। ਤੇ ਇੱਕ ਬੇਨਤੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਹਜ਼ੂਰ ਨੇ ਕਿਰਪਾ ਕੀਤੀ, ਜਿਉਂ ਜਿਉਂ ਪੰਥ ਦੀ ਗੱਲ ਕਰਦੇ ਗਏ, ਇਸ ਪੰਥ ਦੀ ਜੀਤ ਅੰਦਰੋਂ ਵੀ ਸੀ, ਇਸ ਪੰਥ ਕੀ ਜੀਤ ਸੀ ਬਾਦ ਮੁਖੋਂ ਬਾਦ ਮੁਖੀ ਵੀ ਜਿੱਤਣਾ। ਪਰ ਮੈਂ ਕੁਝ ਉਦਾਹਰਨਾਂ ਅਰਜ਼ ਕਰਨੀਆਂ ਚਾਹੁੰਦਾ। ਗੁਰੂ ਕੇ ਸਿੱਖੋ, ਅੰਦਰੋਂ ਜੁੜੇ ਰਹਾਂਗੇ ਤੇ ਪੰਥ ਕੀ ਜੀਤ ਜ਼ਰੂਰ ਹੋਏਗੀ। ਇਹਨੂੰ ਇਹ ਨਾ ਸਮਝਿਓ ਕਿ ਸ਼ਾਇਦ ਮੈਂ ਅੱਜ ਹਰ ਗੱਲ ਜਿਹੜੀ ਏ ਕੇਵਲ ਕੱਲ ਵੀ ਕਹਿ ਰਿਹਾ ਅੰਦਰ ਨੂੰ ਜਿੱਤੋ, ਅੱਜ ਵੀ ਕਹਿ ਰਿਹਾ ਆਪਾਂ ਅੰਦਰ ਨੂੰ ਜਿੱਤੀਏ। ਮੈਂ ਕਹਿੰਦਾ ਗੁਰੂ ਸਾਹਿਬ ਨੇ ਦੋ ਚੀਜ਼ਾਂ ਦਿੱਤੀਆਂ ਨੇ, ਭਗਤੀ ਤੇ ਸ਼ਕਤੀ, ਸੰਤ ਤੇ ਸਿਪਾਹੀ। ਤੇ ਡਾਕਟਰ ਤਾਰਨ ਸਿੰਘ ਹੋਣਾ ਅਰਥ ਕੀਤੇ ਸਨ ਭਗਤੀ ਤੇ ਸ਼ਕਤੀ ਦੇ। ਉਹਨਾਂ ਦੀ ਤਾਂ ਇੱਕ ਪੁਸਤਕ ਹੀ ਹੈ ਜਿਹੜੀ ਪੂਰੀ ਦੀ ਪੂਰੀ ਭਗਤੀ ਤੇ ਸ਼ਕਤੀ ਤੇ ਉਹਨਾਂ ਲਿਖੇ। ਭਗਤੀ ਤੇ ਸ਼ਕਤੀ ਦੇ ਚੈਪਟਰ ਵਿੱਚ ਜਦੋਂ ਉਹਨਾਂ ਅਰਥ ਕੀਤੇ, ਉਹ ਕਹਿੰਦੇ ਸਨ ਲੋਕ ਪੁੱਛਦੇ ਨੇ ਕਿ ਗੁਰੂ ਗੋਬਿੰਦ ਸਿੰਘ ਨੀਲੇ ਘੋੜੇ ਵਾਲੇ ਕਿਉਂ। ਇੱਕ ਵਾਰੀ ਇੱਥੇ ਅਰਜ਼ ਕੀਤੀ ਸੀ, ਲੋਕ ਪੁੱਛਦੇ ਨੇ ਕਿ ਉਸ ਵੇਲੇ ਰਾਜਪੂਤ ਘੋੜਿਆਂ ਤੇ ਨਹੀਂ ਸਨ ਚੜ੍ਹਦੇ, ਕਿ ਉਸ ਵੇਲੇ ਮੁਗਲ ਘੋੜਿਆਂ ਤੇ ਨਹੀਂ ਸਨ ਚੜ੍ਹਦੇ। ਲੋਕ ਪੁੱਛਦੇ ਨੇ ਉਹ ਚਿੱਟੇ ਬਾਜਾਂ ਵਾਲੇ ਕਿਉਂ ਨੇ, ਸ਼ਿਕਾਰੀਆਂ ਨੇ ਤਾਂ ਅੱਜ ਵੀ ਬਾਜ ਰੱਖੇ ਹੋਏ ਨੇ। ਲੋਕ ਪੁੱਛਦੇ ਨੇ ਉਹ ਕਲਗੀ ਤੇ ਹੀਰਿਆਂ ਵਾਲੇ ਕਿਉਂ ਨੇ, ਅੱਜ ਵੀ ਕਈ ਸਾਧੂ ਸੰਤ ਕਈ ਅਮੀਰ ਵਜ਼ੀਰ ਉਹ ਆਪਣੇ ਸਿਰਾਂ ਤੇ ਮੁਕਟ ਰੱਖ ਕੇ ਕਲਗੀ ਵੀ ਲਾਉਂਦੇ ਨੇ ਹੀਰੇ ਵੀ ਲਾਉਂਦੇ ਨੇ। ਉਦੋਂ ਤਾਂ ਰਾਜਪੂਤ ਰਾਜੇ ਤੇ ਬਾਦਸ਼ਾਹ ਮੁਗਲ ਵੀ ਕਲਗੀ ਤੇ ਹੀਰੇ ਲਾਉਂਦੇ ਸਨ, ਘੋੜੇ ਤੇ ਉਹ ਵੀ ਚੜ੍ਹਦੇ ਸਨ, ਉਹਨਾਂ ਦੇ ਕੋਲ ਵੀ ਕਲਗੀ ਤੋੜੇ ਸਨ। ਗੁਰੂ ਗੋਬਿੰਦ ਸਿੰਘ ਹੀ ਨੀਲੇ ਘੋੜੇ ਵਾਲੇ ਕਿਉਂ ਨੇ, ਗੁਰੂ ਗੋਬਿੰਦ ਸਿੰਘ ਹੀ ਕਲਗੀ ਤੇ ਹੀਰੇ ਵਾਲੇ ਕਿਉਂ ਨੇ, ਗੁਰੂ ਗੋਬਿੰਦ ਸਿੰਘ ਹੀ ਚਿੱਟੇ ਬਾਜ ਵਾਲੇ ਕਿਉਂ। ਮੇਰਾ ਖਿਆਲ ਇਹ ਦੋ ਸ਼ਬਦ ਸਾਡੇ ਪੰਥ ਦੀ ਵਿਆਖਿਆ ਵਿੱਚ ਹੋਰ ਸੁਖੈਨ ਹੋਣਗੇ। ਉਹ ਕਹਿੰਦੇ ਨੇ ਨੀਲਾ ਘੋੜਾ ਅਸਲ ਵਿੱਚ ਇਹ ਚਿੰਨ ਹੈ ਭਗਤੀ ਤੇ ਸ਼ਕਤੀ ਦਾ। ਯਾਦ ਰੱਖੀ ਚਿੱਟਾ ਬਾਜ ਇਹ ਪ੍ਰਤੀਕ ਹੈ ਭਗਤੀ ਤੇ ਸ਼ਕਤੀ ਦਾ, ਤੇ ਜਦੋਂ ਤੂੰ ਪੜ੍ਹਨੇ ਹੀਰੇ ਤੇ ਕਲਗੀ ਇਹ ਵੀ ਪ੍ਰਤੀਕ ਹੈ ਭਗਤੀ ਤੇ ਸ਼ਕਤੀ ਦਾ। ਉਹਨਾਂ ਨੇ ਫਿਰ ਇਹਨੂੰ ਐਕਸਪਲੇਨ ਕੀਤਾ। ਉਹ ਕਹਿੰਦੇ ਨੇ ਅਸਮਾਨ ਦਾ ਰੰਗ ਨੀਲਾ ਹੈ, ਆਪਾਂ ਦੇਖਦੇ ਹਾਂ, ਤੇ ਸਮੁੰਦਰ ਦੇ ਪਾਣੀ ਦਾ ਰੰਗ ਵੀ ਨੀਲਾ। ਪਾਣੀ ਦਾ ਰੰਗ ਅਸਲ ਵਿੱਚ ਕੋਈ ਨਹੀਂ, ਉਸ ਅਸਮਾਨ ਦਾ ਉਹ ਪ੍ਰਤੀਬਿੰਬ ਜਾਂ ਪਰਛਾਵਾਂ ਉਹਨੇ ਸਮੁੰਦਰ ਦੇ ਪਾਣੀ ਨੂੰ ਵੀ ਨੀਲਾ ਦਿਖਾ ਦਿੱਤਾ। ਕਹਿਣ ਲੱਗੇ ਨੀਲਾ ਰੰਗ ਹੈ ਵਿਸ਼ਾਲਤਾ ਦਾ ਤੇ ਗੰਭੀਰਤਾ ਦਾ। ਆਕਾਸ਼ ਉਹਦਾ ਰੰਗ ਨੀਲਾ ਇੰਨਾ ਵਿਸ਼ਾਲ ਹੈ, ਉਹਨੇ ਇੰਨੀ ਕਾਇਨਾਤ ਨੂੰ ਆਪਣੇ ਕਲਾਵੇ ਵਿੱਚ ਲੈ ਕੇ ਢੱਕਿਆ ਹੈ। ਕਹਿਣ ਲੱਗੇ ਜਿਹੜਾ ਗੁਰੂ ਗੋਬਿੰਦ ਸਿੰਘ ਦੇ ਪੰਥ ਤੇ ਚੱਲਣ ਵਾਲਾ ਪੰਥੀ ਹੈ ਉਹ ਅਸਮਾਨ ਦੀ ਤਰ੍ਹਾਂ ਵਿਸ਼ਾਲ ਹੁੰਦਾ, ਉਹਦੇ ਅੰਦਰ ਸੰਕੀਰਣਤਾ ਨਹੀਂ, ਉਹ ਇੰਨਾ ਕੁ ਵਿਸ਼ਾਲ ਹੈ। ਹਰ ਇੱਕ ਬੰਦੇ ਨੂੰ ਜੀ ਆਇਆ ਕਹਿ ਸਕਦਾ ਹੈ। ਤੇ ਚੇਤੇ ਰੱਖੀ ਉਹ ਸਾਗਰ ਦੀ ਤਰ੍ਹਾਂ ਅੱਤ ਦਾ ਗੰਭੀਰ ਹੈ, ਜਿੰਨਾ ਸਮੁੰਦਰ ਡੂੰਘਾ ਹੈ ਇੰਨਾ ਇਸ ਪੰਥ ਤੇ ਚੱਲਣ ਵਾਲਾ ਪੰਥੀ ਵੀ ਡੂੰਘਾ ਹੈ। ਉਸ ਡੂੰਘੇ ਦਾ ਭਾਵ ਪਤਾ ਕੀ ਸੀ? ਹਜ਼ੂਰ ਨੇ ਬਾਣੀ ਵੀ ਸ਼ਬਦ ਵੀ ਵਰਤੇ ਨੇ। ਕਹਿਣ ਲੱਗੇ ਸੇਵਕ ਹੋਏ ਸੰਜੀਦ, ਨਾ ਹੱਸਣ ਰੋਵਣਾ ਇੰਨਾ ਡੂੰਘਾ ਹੈ, ਇੰਨਾ ਗੰਭੀਰ ਹੈ, ਉਹਦੇ ਉੱਤੇ ਖਾਸੇ ਦਾ ਤੇ ਰੋਣੇ ਦਾ ਕੋਈ ਅਸਰ ਨਹੀਂ। وہ کدی بھی خاصیت آپ کے اندر نو کھنڈاندا نہیں, رونے دیکھ کے رب نو علامے نہیں دیندا. نیلا رنگ آکاش نشالتا دا پرتیق ہے تے سمندر گہرے پن دا پرتیق ہے, دونوں بھگتی دے چن نے تے گھوڑا جو ہے وہ شکتی دا چن ہے. اج بھی اسی دیکھنے ہیں جدوں بھی کوئی مشین بنائی جاندی ہے تے او دے تے لکھیا ملدا ہے اے اینے ہارس پاور دیے, وہ دی طاقت نو گھوڑے دے طاقت دی گنیاں تے ماپیا جاندا ہے. گھوڑا شکتی دا پرتیق ہے تے نیلا رنگ بھگتی دا پرتیق ہے. انہاں دوجا بچن کیا کہن لگے کلگی تے کھیرا, اے دے ارتھ کی نے؟ کلگی جدوں بھی دیکھو گے بہادراں دے سراں دی او شوبھا ہے, تے کھیرا شبد کیوں کیا ہے؟ گرو گرنتھ صاحب دی بانی پڑھن والے او شبد کیول بول نے. جدوں اسی کہنے ہاں نا کہ شبد ویسے جی کل نوں پرسوں ویاکھیا کران گے خالصے دے بول والے, ہن شبد کیول بول نے پر گرو گرنتھ صاحب شبد نوں کھیرا بھی کیا ہے, گرو گرنتھ صاحب شبد نوں رتن بھی کیا ہے, گرو گرنتھ صاحب شبد نوں موتی بھی کیا ہے. میں دو تین پرمان دے کے اگے چلنا وا. اسی جدو شبد کی گل کرنے ہاں تے کہنے ہاں گر کا شبد رتن ہے, کھیرا جت جڑاؤ. گرو امرداس تن گرو نانک صاحب کہتے ہیں مت وچ رتن جواہر مانک جے ایک گر کی سکھ سنی. بھگت کبیر جی کہندے نے کہ کھیرا ہاتھ چڑھو نرمولک چھوٹ گئی سنساری. گرو رام داس کہندے نے میرا ہیرا رتن نام خر بسیا گر ہاتھ دھرو میرا ماتھا. ہن رتن ہیرا موتی مانک رتن انہاں دے ارتھ کی نے؟ اصل وچ جتنے بھی اے شبد ورتے نے ہیرا ہووے رتن ہووے موتی ہووے اے سارے پرتیق نے بھگتی دا. جدوں تو کہنا کلگی ہیریاں والا ہیرا پرتیق ہے گرو گوبند سنگھ دے اندر دی بھگتی دا, تے کلگی پرتیق ہے شکتی دی. کلگی تے ہیرے نے اپاں کہنے ہاں ہیریاں جڑی کلگی, تے جدوں اسی کہنے ہاں چٹا باغ اوتھے میرے کرپالو داتے نے میر کیتی. باغ شکاری پنچھی ہے, چٹا رنگ اے صلح دا پرتیق ہے. اے دا ارتھ ہے کہ اے دے باج او نہیں کہ جیڑے کیول مارن تردے نے, اے دے کل چٹا باج ہے جے ظلم کرے گا تے پنجیاں نال نوچ بھی سکدا ہے, تے جے تو کتے صلح دا ہاتھ ودائے گا. چٹا رنگ شانتی دا پرتیق ہے, سچ جانی اے باجاں والا چٹے رنگ لے کے صلح کرن نوں وی تیار ہے, پر شرط کہ اے کپٹ نہ چلے. میں جڑی بینتی کرنی دیکھو کیول اے نہ سمجھیو, میں کل پرسوں دا ڈرنا کہ گرو گرنتھ صاحب اچی اچی تیری حضوری وچ بولی جانا پر میر کری کتے اے نہ بولنا تو میں نہ تھڑکیا. دیکھو بولنا بالکل سوکھا ہے, ایک پاسڑ میں کہی جانا تسی سننا ہی سننا. ست گرو نے بانی وچ کہ پنتھ تے چلن والیا کدی نہ بھلی, تیری پنتھ دی جت ہوے گی ضرور پر اپنے اندر نو کدی شبد تو توڑی نہ, بانی تو توڑی نہ. میں پانچ چھ ادھارنا دینیا چاہنا اس سبندی. خین پاوے او دنیاوی آ بجلی دے بلب چل دے نے, اے کتھوں بجلی تے آؤں؟ ایک بلب وچ چھوٹی جی تار ہے فلامنٹ دی, چھوٹی جی تار ہے. بلب دی اپنی ہستی کی ہے؟ بلب چانن دیندا پیا سانو ساریاں نوں, رات ہنیرے وچ سانو مارگ دسدا ہے, پر بلب یہ کدی بھی بھلے نہ کہ وہ اکلے دی ہستی نہیں, وہ کسے دے راہ دا چانن تا بنتا ہے جے کسے پاور ہاؤس نال جڑیا ہوا ہے. پنتھ کی جیت کیویں ہووے گی؟ بلب چانن دیندا ہے. میں صرف ایک ادھارن لئیے, چھوٹی جی تار بلدی ہے تے رنگ جیڑا مرضی بلب دے اتنے ہوئے وہ جہ رنگ بخیرتی پی ہے روشنی. گرو کے سکھو اس بلب کسے نال او دا کرنٹ, او کرنٹ نال کنیکشن او دا کسے جڑیا ہے, او کرنٹ اونوں کتے پاور ہاؤس تو ملدا پیا ہے. تے جے بلب ایک ہے کہ مینوں پاور ہاؤس دی لوڑ نہیں, میں کی کرنٹ دی پرواہ کرنا, میری اپنی ہستی ہے. بلب اے کدی وی بھلی نہ, تیری ہستی تاں جے کرنٹ تے پاور ہاؤس نال جڑیا ہے, تے جدن او دے تو تو توڑ وچھوڑا کر لیا کلا تریا پھری تیرے کو روشنی رہنی کوئی. پنت کی ہے؟ گرو کے سکھا تو لوکاں لئی چانن منارا بننے, تو دیکھدیاں نو چانن دینا کہے, تیرے کول آئے ہوئے نے مارگ منگنا کہے. اس پنت دی جیت چان والے سکھا ਕਦੀ ਵੀ ਇਹ ਨਾ ਲੈ ਆਵੀ ਕਿ ਮੇਰੇ ਆਪਣਾ ਸਭ ਕੁਝ ਆਏ। ਦੇਖ ਗੁਰੂ ਸ਼ਬਦ ਦਾ ਕਰੰਟ ਤੇਰੇ ਵਿੱਚ ਆਉਂਦਾ ਹੈ, ਸ਼ਬਦ ਰੱਬ ਦੇ ਘਰ ਦੀ ਗੱਲ ਕਰਦਾ ਹੈ। ਜੇ ਸ਼ਬਦ ਉਸ ਪਾਵਰ ਹਾਊਸ ਤੋਂ ਆ ਰਿਹਾ ਹੈ ਤੇ ਸ਼ਬਦ ਤੇਰੇ ਅੰਦਰ ਵਰਤਦਾ, ਸ਼ਬਦ ਵੀ ਜੁੜਿਆ ਰਹੋ ਤੇ ਸੱਚ ਜਾਣੀ ਪੰਥ ਕੀ ਜੀਤ ਜ਼ਰੂਰ ਹੋਵੇਗੀ। ਜੇ ਪਾਵਰ ਹਾਊਸ ਨਾਲੋਂ ਜੇ ਕਰੰਟ ਨਾਲੋਂ ਆਪਣਾ ਨਾਤਾ ਤੋੜ ਲਿਆ ਤੇ ਕਦੀ ਵੀ ਤੇਰੇ ਅੰਦਰ ਨੂੰ ਟਿਕਾ ਨਹੀਂ। ਮੈਨੂੰ ਅੱਲਾ ਯਾਰ ਖਾਂ ਜੋਗੀ ਦੇ ਸ਼ਬਦ ਚੇਤੇ ਆਏ। ਉਹ ਕਹਿੰਦਾ ਜਦੋਂ ਖਦੂਰ ਨੇ ਸਰਸਾ ਨਦੀ ਅਜੇ ਪਾਰ ਕਰਨੀ ਤੇ ਧੰਨ ਗੁਰੂ ਗੋਬਿੰਦ ਸਿੰਘ ਉਸ ਵੇਲੇ ਜਪਜੀ ਦਾ ਪਾਠ ਕੀਤਾ, ਆਸਾ ਕੀ ਮਾਰ ਦਾ ਕੀਰਤਨ ਕੀਤਾ ਤੇ ਜਿਹੜੀ ਉਹਨੇ ਇੱਕ ਤੁਕ ਕਹੀ, ਮੈਂ ਕਹਿੰਦਾ ਉਸ ਤੁਕ ਵਿੱਚ ਕਿੰਨੀ ਵੱਡੀ ਪੰਥ ਦੀ ਗੱਲ ਕਰ ਗਿਆ। ਉਹ ਕਹਿੰਦਾ ਜਪਜੀ ਕਾ ਜਾਪ ਉਸ ਘੜੀ ਕਰਨਾ ਜ਼ਰੂਰ ਥਾ। ਇਹ ਜ਼ਰੂਰੀ ਹੈ ਪਾਵਰ ਹਾਊਸ ਨਾਲ ਜੁੜਿਆ ਜਾਏ। ਸਿੱਖ ਜੇ ਅੰਮ੍ਰਿਤ ਵੇਲੇ ਉੱਠ ਕੇ ਜੁੜਦਾ ਨਹੀਂ ਨਾ, ਸੱਚ ਜਾਣੋ ਸਾਰਾ ਦਿਨ ਰੁੱਖਾਪਣ ਰਹਿੰਦਾ, ਸਾਰਾ ਦਿਨ ਅੰਦਰ ਖਿੰਡਾਓ ਵਿੱਚ ਰਹਿੰਦਾ। ਜਦੋਂ ਅਸੀਂ ਅੰਦਰੋਂ ਸੁੱਕ ਜਾਂਦੇ ਹਾਂ ਨਾ, ਉਦੋਂ ਸੱਚ ਜਾਣੋ ਸਾਨੂੰ ਘਰ ਦੇ ਜੀ ਵੀ ਚੰਗੇ ਨਹੀਂ ਲੱਗਦੇ, ਉਸ ਦਿਨ ਕੰਮ ਤੇ ਗਏ ਕੋਈ ਬੰਦੇ ਵੀ ਚੰਗੇ ਨਹੀਂ ਲੱਗਦੇ, ਉਸ ਦਿਨ ਖਾਣਾ ਵੀ ਚੰਗਾ ਨਹੀਂ ਲੱਗਦਾ। ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਸਰਸਾ ਦੇ ਕਿਨਾਰੇ ਰੁਕੇ ਨੇ, ਜਪਜੀ ਕਾ ਜਾਪ ਉਸ ਗੜੀ ਕਰਨਾ ਜ਼ਰੂਰ ਥਾ, ਅਗਲੀ ਤੋਕੇ ਪੜ੍ਹ ਕੇ ਗੁਰੂ ਗ੍ਰੰਥ ਕੋ ਵਰਨਾ ਸਰੂਰ ਥਾ। ਸਰੂਰ ਦਰ ਤੇ ਕਰੰਟ ਲੈਣਾ, ਸਰੂਰ ਦਰ ਤੇ ਆਪਣੇ ਅੰਦਰ ਸ਼ਕਤੀ ਨੂੰ ਭਰਨਾ। ਕਹਿਣ ਲੱਗੇ ਜਪਜੀ ਨੂੰ ਤੇ ਗੁਰੂ ਗ੍ਰੰਥ ਨੂੰ ਪੜ੍ਹਨਾ ਹੈ, ਅੰਦਰ ਸਰੂਰ ਆਵੇ, ਇਸੇ ਸਰੂਰ ਨੂੰ ਲੈ ਕੇ ਚਮਕੌਰ ਦੀ ਗੜੀ ਵਿੱਚ ਲੜਨਾ ਹੈ ਤੇ ਲੜਨ ਤੋਂ ਬਾਅਦ ਉੱਥੇ ਆਵਾਜ਼ ਆਉਣੀ ਹੈ ਪੰਥ ਕੀ ਜੀਤ। ਧਿਆਨ ਦਿਆ ਜੀ, ਪਹਿਲੀ ਉਦਾਹਰਨ ਬਲਬ ਰੋਸ਼ਨੀ ਤਾਂ ਦਿੰਦਾ ਹੈ ਜੇ ਕਰੰਟ ਤੇ ਪਾਵਰ ਹਾਊਸ ਨਾਲ ਜੁੜੇ। ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਨੇ ਕੁਝ ਕੁ ਪ੍ਰਮਾਣ ਹੋਰ ਦਿੱਤੇ ਨੇ, ਕਦੀ ਤੱਕਿਓ ਅੰਦਰੋਂ ਜੁੜੇ ਹੋਏ। ਇੱਕ ਸ਼ਬਦ ਅਸੀਂ ਪੜ੍ਹਨੇ, ਮੈਂ ਇੱਕ ਦਿਨ ਪੜ੍ਹ ਰਿਹਾ ਸੀ ਇੱਕ ਸੱਜਣ ਦੀ ਦੀਵਾਨ ਦੇ ਕੋਲ, ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਇੱਕ ਸਿੱਖਾਂ ਸਵਾਲ ਕੀਤਾ ਸੀ ਤੇ ਕਹਿਣਾ ਵਿੱਚ ਕੋਈ ਹਚਕਚਾਹਟ ਨਹੀਂ, ਪੁੱਛਿਆ ਦਾਤਾ ਪੰਥ ਦੀ ਚੜ੍ਹਦੀ ਕਲਾ ਕਿਵੇਂ ਹੋਵੇਗੀ ਤੇ ਪੰਥ ਦਾ ਵਾਧਾ ਕਿਵੇਂ ਹੋਵੇਗਾ। ਗੁਰੂ ਗੋਬਿੰਦ ਸਿੰਘ ਜੀ ਦਾ ਅਗੋ ਪੁੱਤਰ ਸੀ ਡਾਕਟਰ ਨੇਕੀ ਨੇ ਇਹਨੂੰ ਅਰਦਾਸ ਦੀ ਇਸ ਚੈਪਟਰ ਵਿੱਚ ਕੋਟ ਵੀ ਕੀਤਾ। ਡਾਕਟਰ ਜੋਗਿੰਦਰ ਸਿੰਘ ਉਹਨਾਂ ਅਰਦਾਸ ਦੀ ਪਰੰਪਰਾ ਤੇ ਲਿਖਿਆ, ਉਹਨਾਂ ਵੀ ਥੋੜੀ ਜਿਹੀ ਝਲਕ ਦਿੱਤੀ, ਸ਼ਬਦ ਦਿੱਤੇ। ਕਹਿਣ ਲੱਗੇ ਪੰਥ ਦਾ ਵਾਧਾ ਤੇ ਚੜ੍ਹਦੀ ਕਲਾ ਕਿਵੇਂ ਹੋਵੇ। ਮੈਂ ਕਹਿੰਦਾ ਜੋ ਬਿਲਕੁਲ ਢੁਕਦਾ। ਕਹਿਣ ਲੱਗੇ ਪੰਥ ਗੁਰੂ ਕਾ ਹੈ, ਗੁਰੂ ਦੇ ਬਣੇ ਅੱਗੇ ਵਾਧਾ ਵੀ ਹੋਵੇਗਾ ਤੇ ਚੜ੍ਹਦੀ ਕਲਾ ਵੀ ਹੋਵੇਗੀ, ਪਰ ਨਾਲ ਇੱਕ ਗੱਲ ਕਿ ਰੌਲੇ ਦੇ ਸਿੱਖਾਂ ਤੋਂ ਬਚਿਓ। ਸ਼ਬਦ ਵਰਤਿਆ ਰੌਲੇ ਦੇ ਸਿੱਖਾਂ ਤੋਂ ਡਰਨਾ, ਉੱਥੇ ਤੋਕੇ ਲਿਖੀਏ, ਕਿਉਂਕਿ ਜਦੋਂ ਕਿਸੇ ਦੇ ਅੰਦਰ ਪਰਮਾਤਮਾ ਦੀ ਭਗਤੀ ਨਾ ਹੋਵੇ ਉਦੋਂ ਬੰਦਾ ਜਿਉਂਦਾ ਹੀ ਡਰਾਵਣਾ ਬਣ ਜਾਂਦਾ। ਕਬੀਰ ਸਾਹਿਬ ਵਰਗੇ ਮਹਾਂਪੁਰਸ਼ ਜਿਨ੍ਹੇ ਕਦੀ ਕਿਸੇ ਦੀ ਪਰਵਾਹ ਨਹੀਂ ਕੀਤੀ, ਮਾਂ ਦੀ, ਬਾਪ ਦੀ, ਭਰਾਵਾਂ ਦੀ, ਸਮਾਜ ਦੀ, ਪੁਜਾਰੀ ਦੀ, ਹਾਕਮ ਦੀ, ਪਰ ਜਦੋਂ ਕੋਈ ਰੌਲੇ ਤਾਂ ਮਿਲਿਆ, ਜਦੋਂ ਕੋਈ ਰੱਬ ਦੀ ਭਗਤੀ ਤੋਂ ਖਾਲੀ ਮਿਲਿਆ, ਉਹਨੇ ਸ਼ਬਦ ਵਰਤੇ ਐਸੇ ਲੋਕਨ ਸਿਉਂ ਕਿਆ ਕਹੀ ਹੈ, ਜੋ ਪ੍ਰਭ ਕੀਏ ਭਗਤ ਤੇ ਬਾਜ ਤਿੰਨ ਤੇ ਸਦਾ ਡਰਾਮੇ ਰਹੀਏ। ਕਹਿਣ ਲੱਗੇ ਰੌਲੇ ਦਿਆਂ ਸਿੱਖਾਂ ਤੋਂ ਡਰ ਕੇ ਰਿਹੋ ਕਿਉਂ? ਕਹਿਣ ਲੱਗੇ ਉਹ ਰੌਲਾ ਪੰਥ ਦਾ ਪਾਣਗੇ, ਅੰਦਰੋਂ ਟੁੱਟੇ ਹੋਣਗੇ। ਹਜ਼ੂਰ ਦੇ ਸ਼ਬਦ ਸਨ। ਧੰਨ ਗੁਰੂ ਗ੍ਰੰਥ ਸਾਹਿਬ ਨੇ ਕੁਝ ਪ੍ਰਮਾਣ ਦਿੱਤੇ ਨੇ ਤੇ ਅਸੀਂ ਇੱਕ ਤੁਕ ਆਮ ਤੌਰ ਤੇ ਕਹਿੰਦੇ ਹਾਂ। ਜਦੋਂ ਵੀ ਖਲੋਨੇ ਆ ਅਸੀਂ ਕਹਿੰਦੇ ਹਾਂ ਜੋਤ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਤੇ ਜੁਗਤ ਪੰਥ ਦੇ ਕੋਲ ਹੈ, ਜਾਂ ਕਿਹਾ ਜਾਂਦਾ ਹੈ ਪੰਥ ਦੇ ਰੂਪ ਹੈ, ਜੋਤ ਗੁਰੂ ਗ੍ਰੰਥ ਸਾਹਿਬ ਦੀ ਹੈ। ਤੇ ਮੇਰੇ ਮਨ ਵਿੱਚ ਗੁਰੂ ਅਰਜੁਨ ਦੇਵ ਜੀ ਦਾ ਇੱਕ ਸ਼ਲੋਕ ਸਾਹਮਣੇ ਆਇਆ ਤੇ ਜੇ ਆਪਾਂ ਕੱਲੀ ਦੇਹ ਦੀ ਗੱਲ ਕਰੀ ਜਾਈਏ, ਅੰਦਰ ਜੋਤ ਨਾ ਹੋਵੇ ਤੇ ਦੇਹ ਦੀ ਕੀਮਤ ਕੀ ਹੈ? ਅਸੀਂ ਸਾਰੇ ਸਵੀਕਾਰ ਕਰਨੇ ਆ ਨਾ ਕਿ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਤੇ ਦੇਹ ਪੰਥ ਹੈ, ਜਾਂ ਸ਼ਬਦ ਪ੍ਰਗਟ ਗੁਰਾਂ ਕੀ ਦੇਹ ਵੀ ਕਹਿੰਦੇ ਆ ਕਿ ਪੰਜ ਗੁਰੂ ਕੀ ਦੇਹ। ਗੁਰੂ ਕੇ ਸਿੱਖੋ, ਜੇ ਦੇਹ ਵਿੱਚ ਜੋਤ ਚਲੀ ਜਾਏ, ਨਿਕਲ ਜਾਏ, ਉਸ ਦੇਹ ਨੂੰ ਕੋਈ ਗਲੇ ਨਾਲ ਨਹੀਂ ਲਾਂਦਾ, ਤੇ ਇਸ ਗੱਲ ਨੂੰ ਮੰਨ ਕੇ ਤੁਰ ਪਈਏ ਕਿ ਸ਼ਬਦ ਜੋਤ ਹੈ, ਸਰੀਰ ਵਿੱਚ ਜੇ ਸ਼ਬਦ ਟਿਕੇਗਾ ਤੇ ਦੇਹ ਦੀ ਕੀਮਤ ਰਹੇਗੀ। ਸੱਚ ਜਾਣੋ ਜੇ ਜਿੰਦ ਨਿਕਲ ਜਾਏ ਤੇ ਦੇਹ ਨੂੰ ਲੋਕ ਸਾੜਦੇ ਨੇ। ਜਿੱਦਣ ਪੰਥਾ ਅੰਦਰੋਂ ਗੁਰੂ ਕਾ ਸ਼ਬਦ ਨਿਕਲ ਗਿਆ, ਸਤਿਕਾਰ ਤੇਰਾ ਵੀ ਕੋਈ ਨਹੀਂ ਹੈ, ਜ਼ਰੂਰੀ ਹੈ। ਹਜ਼ੂਰ ਨੇ ਸ਼ਬਦ ਵਰਤੇ ਨੇ ਕਿ ਟਿੱਚਰ ਵਸੈ ਸੁਖੇਲੜੀ, ਜਿੱਚਰ ਸਾਥੀ ਨਾ। ਭਾਵੇਂ ਇਹਦੇ ਅਰਥ جند دے تے شریر دے نے اونی دیر تک کایا تو سکھی ہے جنی دیر تک تیرے اندر جوت وردی پئی ہے جس دن تیرے اندر جوت نکل گئی کسے نے تینو جی آیا نہیں کہنا جنہ اندراں وچوں جوت نکل جائے او سپنے وچ وی تن دیکھن نو گھر دے جی پروان نہیں ہوندے پیار نہیں ہوندے ٹچر وساں سہیلڑی جچر ساتھی نال جا ساتھی اٹھی چلیا تا کوئی نہ پچھے تیری بات جچر وسیا کنت گھر جیو جیو سب کا ہاتھ کہن لگے ٹچر وساں سہیلڑی جچر ساتھی نال جا ساتھی اٹھ چلیا تا تن کھاکو رال جچر وسیا کنت گھر جیو جیو سب کا ہاتھ جنی دیر تک اندر جوت ہے سارے جی جی کہن گے جا اٹھی چلسی کنتڑا تا کوئی نہ پوچھے تیری بات جدن اندرو جوت چلی گئی شریرہ تیری کسے میں بات نہیں پوچھنی کہ گرو کے دولے پنتھا تیری قدر ہوئے گی تیرے پنتھ کی جیت ہوئے گی پر کلی دے دا کچھ نہیں بننا جنی دیر تک اندر جیو کنت نہیں بسدا او کنت ہے گرو کا شبد او کنت ہے گرو کی بانی اندر شبد ہوئے گا تے جیت ضرور ہوئے گی تیسرا پرمان میں عرض کرنا چاہنا پنت کی جیت سبندی گرو گرنتھ صاحب چک بچن آیا ہے دیکھو اے شبد میرے گرو نانک صاحب دے سلوک وارا تے ودیت وچوں میں کہ میں نے پانی دی چیل پری ہوئے جا سروور پانی دا پری ہے تے او دے کول بہن نو کئی وری چت کر دے جدو بندہ اندرو کلپیا ہوئے نا تے کئی وری او دا دل کر دے میں کتے اکانت بھی جا کے پانی دے کنڈے تے بما کتے اکانت وچ پانی دا کنارا مینوں مل جائے پر چیتے رکھو گندے چھپڑا دے نیڑے کدی کوئی نہیں جا کے بہن اندر پنت کی جیت ہوئے گی گرو صاحب کہنے نے سروور پانی دا پری ہے او دے وچ کول دے پھل کھڑے نے تے لوگ شانتی چاہن والے انہاں سروور دے کنارے آ کے بیندے نے کیونکہ ایک تا انہاں نو پانی وچ نرملتا ہی ملدی ہے تے دوجا انہاں نو پانی وچ کھیڑا پیا ملدا ہے کھڑے پھلاں نو دیکھ کے کھڑدے نے تے نرملتا ہی نو دیکھ کے انہاں دے اندر نو ٹکا ملدا ہے اصل وچ ہر چیز جڑی بندے دے اندر دی بھوکے کئی وجہ او بعد مکھی برتی تو ملے تے بندہ جڑا او ٹک جاندا ہے میں کئی بری بینتی کرنا ہونا بچہ چھوٹا جا روندا ہوئے تے اکو دم تسی لائٹ بال دیو تے روندا بچہ چپ کر جاندا ہے روندا ہوئے بچہ او دے کول کوئی تسی جو چیزاں نوں ٹکرا کے آواز پیدا کرو ناد پیدا کرو کھڑکان دی دیر ایک گھنٹی بجاؤ تے بچہ اکو دم چپ کر جاندا ہے چمچائی کولی نہ لا کے کھڑکاؤ تے روندا بچہ چپ کردا ہے کیوں سیانے کہندے نے اصل وچ او کسے چانن نال جڑیا ہے جدو کھنیرے نو دیکھدا ہے کلپدا ہے او دے سامنے بتی بلے تے بتی نو کنی دیر تک نیند نال تکدا ہے کہندے ایویں نہ سمجھی بچہ دیکھدا ہے او کسے اندر دے پرکاش دی بھوک رکھ کے دیکھدا پیا میرے اندر چانن ہوئے جدو باہروں ناد سنائی دے کوئی بھی باز آواز دے وے تے بچہ چپ کر جاندا ہے کہندے اصل وچ او باہر دے ناد نو سندا ہے او دے اندر کسے ناد سن دی پوکھ ہے حقیقت ہے پانی دا سروور نرمل ہووے تے نرپل تائی دی چلک ساڈے اندر نوں شانت کرے گی تے کھیڑے کوئی پھل ہون او اندر دے کھیڑے دی گل کرن گے گرو صاحب کہندے نے سروور پانی دا بھریا ہے نرمل تائی اے اندر کھیڑا وی کہیں لوگ کناریاں تے بیٹھے نہیں تے جدوں کچھ دنوں تو بعد سروور نوں تکے پانی دے وچوں بدبو پئی آؤندی پھول سڑ چکے نے مکھیاں تے مچھر پہ منڈراندے نے تے کول کھلو کے گرو گرنتھ صاحب دی بانی دا شلوک کول کھلو کے کہنے پبر توں ہریاولا پبر در تے او سونے سروور کدی تیرے کول ہریاول سی کبلا کنچن ون تیرے شریر دے وچوں سنہری رنگ پہ دسدے سن کول پھلاں دے مینوں اج سمجھ نہیں پیندی اگے دوروں لوگ تیرے کول بیٹھ کے سگندھی لیندے سن تیرے کول بہنا گھنٹیاں بتی چنگا سمجھدے سن اج لوگ تیرے تو کنے میل جا کئی دور پینڈا کر کر کے جاندے پئے نے اگے نیڑے ٹکدے سن اج دور کیوں اگے نرمل تائی سی اج میلا کیوں اگے کھیڑے سن اج اداسی کیوں تے اگو سروور دا اتر سی ست گرو اصل وچ میں کسے سومے نال جڑیا سا ਜਿੰਨੀ ਦੇਰ ਤੱਕ ਮੇਰੇ ਅੰਦਰ ਪਾਣੀ ਦਾ ਸੰਚਾਰ ਰਿਹਾ, ਜਿੰਨੀ ਦੇਰ ਤੱਕ ਮੇਰੇ ਅੰਦਰ ਪਾਣੀ ਆਉਂਦਾ ਰਿਹਾ, ਓਨੀ ਦੇਰ ਤੱਕ ਖੇੜੇ ਤੇ ਨਿਰਮਲਤਾ ਆਈ ਸੀ। ਜਿਸ ਦਿਨ ਦਾ ਪਾਣੀ ਨਾਲੋਂ ਸੰਬੰਧ ਟੁੱਟ ਗਿਆ, ਜਦੋਂ ਆਪਣਿਆਂ ਨਾਲੋਂ ਸੰਬੰਧ ਟੁੱਟ ਜਾਏ, ਉਦੋਂ ਮਲੀਨਤਾ ਤੇ ਬਦਬੋ ਆ ਹੀ ਜਾਂਦੀ ਹੈ। ਪੰਥ ਕੀ ਜੀਤ ਚਾਹੁੰਦਾ ਗੁਰੂ ਕੇ ਸਿੱਖਾਂ, ਉਸ ਸਰੋਵਰ ਤੋਂ ਕੁਝ ਸਿੱਖ ਦੇਖ, ਤੇਰੇ ਕੋਲ ਨਿਰਮਲਤਾ ਹੀ ਹੋਵੇਗੀ, ਤੇਰੇ ਕੋਲ ਅੰਦਰ ਦਾ ਖੇੜਾ ਹੋਵੇਗਾ ਤੇ ਲੰਘਣ ਵਾਲਿਆਂ ਨੂੰ ਸ਼ਾਂਤੀ ਮਿਲੇ। ਪ੍ਰੋਫੈਸਰ ਪੂਰਨ ਸਿੰਘ ਨੇ ਬੜੇ ਸੋਹਣੇ ਸ਼ਬਦ ਕਹੇ ਸਨ। ਉਹ ਕਹਿੰਦੇ ਨੇ, ਅਸੀਂ ਭਾਈ ਤਾਰੂ ਸਿੰਘ ਨੂੰ ਕੇਵਲ ਸਮਝਨੇ ਆ, ਉਹਦੀ ਖੋਪੜੀ ਉਤਰੀ। ਉਹ ਕਹਿੰਦਾ ਉਹ ਖਾਲਸਾ ਸੀ, ਜਿੱਥੋਂ ਲੰਘ ਜਾਂਦਾ ਸੀ ਲੋਕ ਖਾਲਸਾ ਪੰਥ ਤੇ ਚੱਲਣ ਲੱਗ ਪੈਂਦੇ ਸਨ। ਉਹਨੇ ਇੱਕ ਸ਼ਬਦ ਵਰਤਿਆ, ਉਹ ਸਾਦਾ ਜਿਹਾ ਸਿੱਖ ਸੀ, ਆਗੂ ਨਹੀਂ ਸੀ। ਤੁਹਾਨੂੰ ਪਤਾ ਹੈ ਕਿਰਤੀ ਸਿੱਖ ਹੈ, ਹਲ ਵਾਹਣ ਵਾਲਾ ਸਿੱਖ ਹੈ, ਘਰ ਕੰਮ ਕਰਦਾ। ਪਰ ਕਹਿੰਦੇ ਨੇ ਜਦੋਂ ਉਹ ਪ੍ਰਭਾਤ ਵੇਲੇ ਆਪਣੀ ਉਸ ਕੱਚੀ ਜੀ ਕੁੱਲੀ ਵਿੱਚ ਚੌਂਕੜਾ ਮਾਰ ਕੇ ਨੇਤਰ ਬੰਦ ਕਰਕੇ ਆਪਣੇ ਪ੍ਰਭੂ ਦਾ ਚਿੰਤਨ, ਉਹਦਾ ਬਿਰਧ, ਉਹਦੀ ਇਬਾਦਤ ਕਰਦੇ ਸਨ ਤੇ ਬਾਹਰ ਨਿਕਲਦਾ ਸੀ, ਉਹਦੇ ਖੇੜੇ ਨੂੰ ਦੇਖ ਕੇ ਕਈ ਉਦਾਸੇ ਕੋਈ ਅੰਦਰ ਵੀ ਖੇੜੇ ਵਿੱਚ ਆ ਜਾਂਦੇ ਸੀ। ਹਕੀਕਤ ਹੈ ਜਦੋਂ ਇਸ ਪੰਥ ਤੇ ਕੋਈ ਚੱਲੇ, ਜੀਤ ਜ਼ਰੂਰ ਹੋਵੇਗੀ। ਜੇ ਕਿਤੇ ਬਾਬੇ ਨਾਨਕ ਦੇ ਸ਼ਬਦ ਪੜੀਏ, ਕਹਿਣ ਲੱਗੇ, ਪੱਬਰ ਤੂੰ ਹਰਿਆਵਲਾ ਕਵਲਾ ਕੰਚਨ ਵਨ, ਕਹਿ ਦੋਖੜੇ ਸੜਿਓ ਹੈ ਕਾਲੀ ਹੋਈ ਆ ਦਿਹਰੀ, ਨਾਨਕ ਮੈਂ ਤਨ ਭੰਗ ਤੇ ਅੱਗੋਂ ਉਤਰੇ, ਜਾਣਾ ਪਾਣੀ ਨਾ ਲਹਾਂ ਜੈ ਸੇਤੀ ਮੇਰਾ ਸੰਗ, ਜਿਤ ਡਿੱਠੇ ਤਨ ਪਰ ਫੜੇ ਚੜੇ ਚਵਗਣ ਵਨ। ਕਹਿਣ ਲੱਗੇ ਕਰੀਏ ਕੀ, ਕਿ ਜਿਹਦੇ ਨਾਲ ਜੁੜਿਆ ਸਾਂ, ਜਿੱਦਣ ਦਾ ਉਹਦੇ ਨਾਲ ਟੁੱਟ ਗਿਆ, ਅੰਦਰ ਦੇ ਖੇੜੇ ਚਲੇ ਗਏ ਨੇ। ਜੇ ਗੁਰੂ ਕਾ ਸਿੱਖ ਅੰਦਰੋਂ ਸ਼ਬਦ ਨਾਲ ਜੁੜੇਗਾ, ਸੱਚ ਜਾਣੋ ਨਿਰਮਲਤਾ ਹੀ ਤੇ ਖੇੜੇ ਜ਼ਰੂਰ ਰਹਿਣਗੇ। ਮੈਂ ਇੱਕ ਬੇਨਤੀ ਹੋਰ ਆਪ ਜੀ ਦੇ ਚਰਨਾਂ ਵਿੱਚ ਕਰਨੀ। ਦੇਖੋ ਚੁੰਬਕ ਵਿੱਚ ਅੰਦਰ ਖਿੱਚ ਹੈ। ਕਈ ਵਾਰੀ ਅਸੀਂ ਕਹਿੰਦੇ ਹਾਂ ਕਿ ਗੁਰੂ ਪੰਥ ਦੀ ਸਾਰ ਨਹੀਂ ਲੈਂਦੇ ਪਏ। ਵੈਸੇ ਤਾਂ ਪੁਰਾਣੇ ਸਿੱਖਾਂ ਨੇ ਜਦੋਂ ਉਹਨਾਂ ਦਾ ਅਮਲੀ ਜੀਵਨ ਸੀ ਨਾ, 18ਵੀਂ ਸਦੀ ਦੀ ਇੱਕ ਕਵਿਤਾ ਹੈ ਕਵਿਤੇ, ਉਹ ਆਪ ਜੀ ਦੇ ਸਮਕਸ਼ ਅਰਜ਼ ਕਰਾਂ, ਫਿਰ ਆਉਣਾ ਆਪਣੇ ਵਿਸ਼ੇ ਵੱਲ ਪਰਤ ਕੇ। ਕਹਿੰਦੇ ਨੇ ਜਦੋਂ ਸਾਡੇ ਬੱਚਿਆਂ ਦੇ ਟੁਕੜੇ ਕੀਤੇ ਗਏ, ਜਦੋਂ ਸਾਡੇ ਬਜ਼ੁਰਗਾਂ ਨੂੰ ਚੁਰਸਤਿਆਂ ਵਿੱਚ ਖਿਲਾਰ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ, ਜਦੋਂ ਸਾਡੀਆਂ ਬੀਬੀਆਂ ਮਾਈਆਂ ਭੈਣਾਂ ਨੇ ਪੁੱਤਰਾਂ ਦੀਆਂ ਆਂਦਰਾਂ ਝੋਲੀ ਵਿੱਚ ਪਾ ਕੇ ਸ਼ਾਮ ਨੂੰ ਇਹ ਸ਼ਬਦ ਕਹੇ ਸਨ, ਗੁਰੂ ਕਲਗੀ ਵਾਲਿਆ ਤੇਰੀ ਮੇਰ ਨਾਲ ਚਾਰ ਪੈਣ ਪੈਰ ਸੁੱਖ ਦਾ ਬਤੀਤ ਹੋਇਆ, ਰਾਤ ਆਈ ਆਪਣੀ ਯਾਦ ਤੇ ਭਾਣੇ ਵਿੱਚ ਰੱਖ ਕੇ ਸੁੱਖ ਨਾਲ ਬਤੀਤ ਕਰ ਲਈ। ਸੱਚ ਜਾਣੋ ਇਸ ਪੰਥ ਨੇ ਸ਼ਬਦ ਕਿਉਂ ਕਹਿ ਦਿੱਤੇ ਕਿ ਚਾਰ ਪੈਰ ਸੁੱਖ ਨਾਲ ਦਿਨ ਲੰਘਿਆ, ਚਾਰ ਪੈਰ ਰਾਤ ਬਤੀਤ ਆਈਏ ਸੁੱਖ ਨਾਲ ਬਤੀਤ ਹੋਵੇ। ਅਸਲ ਵਿੱਚ ਇਸ ਪੰਥ ਨੂੰ ਉਦੋਂ ਹੀ ਸਿਖਾ ਦਿੱਤਾ ਸੀ ਪਹਿਲੇ ਜਾਮੇ ਵਿੱਚ, ਜਦੋਂ ਸਿੱਖ ਭਾਈ ਲੈਣੇ ਨੇ ਕਿਹਾ ਸੀ, ਜਿੰਨੀ ਬਤੀਤ ਹੋਈ ਤੇਰੀ ਰਜ਼ਾ ਵਿੱਚ ਲੰਘੀਏ, ਜਿੰਨੀ ਕੁ ਰਹਿੰਦੀ ਏ ਰਾਤ ਆਪਣੇ ਭਾਣੇ ਵਿੱਚ ਕੱਢ ਲਈ। ਇਹਦੀ ਬੁਨਿਆਦ ਸੀ ਉਹ, ਉੱਥੇ ਉਹਨਾਂ ਨੇ ਸ਼ਬਦ ਵਰਤੇ। ਜਦੋਂ ਵਿਅਕਤੀਆਂ ਦੇ ਗਲੇ ਵਿੱਚ ਉਹਨਾਂ ਦੇ ਬੱਚਿਆਂ ਦੇ ਹਾਰ ਸਨ, ਉੱਥੇ ਫਿਰ ਇੱਕ ਬਜ਼ੁਰਗ ਨੇ ਕਵਿਤਾ ਲਿਖੀ ਤੇ ਮੈਂ ਕਹਿੰਦਾ ਗੁਰੂ ਗੋਬਿੰਦ ਸਿੰਘ, ਉਸ ਕਵਿਤਾ ਵਿੱਚ ਗਿਲਾ ਨਹੀਂ, ਅੱਜ ਵੀ ਇੱਕ ਬੇਨਤੀ ਕਰਨੇ ਆ ਦਾਤਾ, ਤੇਰੇ ਪੰਥ ਤੇ ਚੱਲਣ ਵਾਲਿਆਂ ਦੀ ਜਿੱਤ ਬਖਸ਼। ਤੇਰੇ ਪੰਥ ਨਾ ਰਿਹਾ ਤੇ ਗੁਰੂ ਗ੍ਰੰਥ ਦੀ ਗੱਲ ਕੌਣ ਕਰੇਗਾ। ਉਹਨੇ ਸ਼ਬਦ ਵਰਤੇ ਸਨ, ਉਸ ਕਵਿਤਾ ਨੂੰ ਸੁਣਿਓ, ਕਹਿਣ ਲੱਗੇ, ਸ਼੍ਰੀ ਗੁਰੂ ਗੋਬਿੰਦ ਸਿੰਘ ਹਾਥ ਜੋਰ ਜੋਰ ਕਹੂੰ, ਆਪ ਕੇ ਬਚਨ ਕੀ ਪ੍ਰਤੀਤ ਕੌਣ ਮਾਨੇਗਾ। ਮੈਂ ਕਹਿੰਦਾ ਇੱਕ ਪੰਥ ਦਰਦੀ ਦਾ ਅੰਦਰ ਸੀ ਤੇ ਅੱਜ ਵੀ ਜਦੋਂ ਕਿਤੇ ਇਕੱਲਾ ਸਿੱਖ ਬਹਿੰਦਾ ਤਰਾਸਦੀ ਦੇਖਦਾ, ਅੰਦਰੋਂ ਹੌਕਾ ਭਰ ਕੇ ਕਹਿੰਦਾ, ਦਾਤਾ ਸੱਚਿਆਂ ਦਾ ਬੋਲਬਾਲਾ ਕਦੋਂ ਹੋਵੇਗਾ। ਉਹਨੇ ਸ਼ਬਦ ਵਰਤੇ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਹਾਥ ਜੋਰ ਜੋਰ ਕਹੂੰ, ਆਪ ਕੇ ਬਚਨ ਕੀ ਪ੍ਰਤੀਤ ਕੌਣ ਮਾਨੇਗਾ, ਰਾਜ ਕਰੇਗਾ ਖਾਲਸਾ ਸੋ ਆਕੀ ਰਹੇਗਾ ਨਾ ਕੋ, ਖਵਾਰ ਹੋਏ ਮਿਲਾਂਗੇ ਬਚੇਗਾ ਜੋ ਸ਼ਰਨ ਆਨੇਗਾ। ਸ਼ਬਦ ਵਰਤੇ ਸਨ, ਖਵਾਰ ਹੋਏ ਮਿਲੇ ਬੱਚੇ ਜੋ ਸ਼ਰਨ ਮਾਨੂਗਾ। ਕਹਿਣ ਲੱਗੇ, ਦਾਤਾ ਜੀ ਇਹ ਤਾਂ ਗੱਲ ਬਿਲਕੁਲ ਤੇਰੀ ਠੀਕ ਹੈ, ਪਰ ਇੱਕ ਮੈਂ ਤੈਨੂੰ ਬੇਨਤੀ ਕਰਾਂ, ਪੰਥ ਕੀ ਰੱਖੇ ਤੋ ਗ੍ਰੰਥ ਕੀ ਰਹੇਗੀ ਨਾਥ, ਪੰਥ ਹੀ ਜੋ ਨਾ ਰਹਾ ਤੋ ਗ੍ਰੰਥ ਕੋ ਕੌਣ ਮਾਨੇ। ਕਿਰਪਾ ਕਰੀ ਅੱਜ ਬੱਚੇ ਮੈਨੂੰ ਦਰਸਟੇ ਨੇ, ਅੱਜ ਗਲੇ ਵਿੱਚ ਹਾਰ ਪਾਏ ਨੇ, ਦਾਤਾ ਸੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ, ਪੰਥ ਕੀ ਰੱਖੇਗਾ तो ग्रंथ की रहेगी महाराज, पंथ ये ना रहा तो ग्रंथ को कौन मानेगा। पंथ की जीत नहीं, अत जरूरी है कि सतगुरु मेर करे अंदरों जुड़े आ जाए। कई बार अस कहने कि गुरु क्यों नहीं साड़ी सार पिया लेंदा। एक बेनती करा, जिथे गुरु ग्रंथ साहिब च बड़े गुरु की दयालता के शब्द ने, असी पढ़ने सतगुर सिख की करै प्रतपाल, जां असी शब्द पढ़ने कि सतगुर सिख को जी नाल संभारै, जां पढ़ने गुरपूरा मेरी राख लई गुरपूरा भेट्यो वडभागी मने भया प्रगासा, जां कहने आप मुक्त मोहे तारै, उत्थे कदी इस शलोक नूं भुल्यो ना। एक पासर ना कही जाइए साहब गुरु ग्रंथ साहिब ने यह भी कह, कबीर साचा सतगुर क्या करे, गुरु सच्चा की करेगा भाई। जो सिखा मैं चूक, के सिख ही अंदरों थिड़किया फिर दे ते कही दे गुरु नहीं कृपा करदा, साचा सतगुर क्या करे। जो सिखा मैं चूक, अंधे एक ना ला गई जो बांस बजाइए फूक, जे तू ही बांस बन के बह गया बना, एक पास्यों फूक मारिए दूजे पास्यों निकल जाए, चेते रखी फिर फूक मारने वाले का दोष नहीं, कसूर ता तेरा जिदे अंदर ही ठिकाण जुगा कुछ। देखो जेड़ी बेनती करनी चाहना, गुरु आज भी चुंबकी शक्ति लेके बैठे ने, भाई साहब शब्द पढ़ते ने। एक मैं बेनती करना हूं, साडे जोड़े लाण दे तरीके एक ने, मथे टेकण दा ढांचा झुकण दा एक है, परकर्मा करन दे तरीके एक ने। खिमा करो शब्द सुन दा अंदर सारिया दा इको जिहा नहीं, एक शब्द सुनदा है ते इको दम नेत्रां विच जल लैके पिज जांदा है, एक शब्द सुन तो बाद अंदर ही सोची जाता है क्यों पता नहीं है की करी जाते ने साजा, तरीका को अपना अंदर है ना। देखो गुरु शब्द को आज भी चुंबक है, जे सुई जंगाली पई है तो ये चुंबक का कसूर कोई ना कढ़ियो, क्योंकि ओदा जंगाल जेड़ा वो चुंबक के नेड़े उन्हें आने नहीं देता। पे पंथ की जीत होगी जे शब्द की कृपा न अंदर के जंगाल नू लाएगा, ज्यों ज्यों तेरे अंदर का मना जंगाल लाएगा त्यों त्यों गुरु का शब्द तेन अपने आप न खिंचेगा। जे आप ही जंगालिया पे तो ये गुरु का कोई दोष नहीं। खैर साहब कृपालू जी ने अंदर न जितन वालिया का एक मार्ग बनाया, उन्हों महापुरशा ने फिर बाणी कहा जेडे पंथ की जित से चलते ने उन्हों के रस्ते ना कोई अंदरों रोकद ना कोई बहरों रोकद। बाबे कबीर का कल बचन क्या थी, अज बाबे रविदास का एक बचन कह लगे, जदो खालसा अपने पंथ से चलता है, देखो ना शब्द भी खालसा वरते अखीर से, कह लगे कायम दाइम सदा पातशाही, इस मार्ग से चलन वाले की पदवी नू कभी कोई खो नहीं सकता। कायम दाइम सदा पातशाही, दोम ना सेम एक सो आही, आपा दान सदा मशहूर उहा गनी बसै मामूर, त्यों त्यों सैल करै जो पावे महरम मैल ना कोट कावे, मन्ने मार्ग ठाक ना पाए। जिथो कल विचार शुरू हुई थी उन्हां दे रस्ते नू किवें रोकना है, कहन लगे प्यारे के उन्हां दे रस्ते नू कोई रोकदा नहीं, त्यों त्यों सैल करै जो पावे महरम मैल ना कोट कावे, कह रविदास खालास चमारा। कहन लगे एक पंथ है खालसियां दा, वो चाहते ने बेगमपुरा बने, वो चाहते ने धक्का ना होवे, वो चाहते ने किसे नाल ठगी ना वजे। जेड़ी पंथ की जीत अरदास बिन गुरमुखा शामिल कीती, एदा सुपना ता भगत रविदास जी ने लिया है। पर पंथ की जीत होवे ये शब्द नूं असीं बड़ी बारी पढ़ने हां, मैं पूरा शब्द अर्ज कर देना कि बेगमपुरा शहर को नाओ, दुख अंदो नहीं तै ठाओ, ना तस्वीज खराद ना माल, खौफ ना खता ना तरस जवाल, अब मैं खूब वतन गह पाई उहां खैर सदा मेरे भाई, कायम दायम सदा पातशाही, दोम ना सेम एक सो आई, आबा दान सदा मशहूर उहां गनी बसै मामूर। हुण देखो कुछ थावां शहर विच ऐसियां होंदियां ने जिथे आम बंदा मकान नहीं खरीद सकदा, ओदी हस्ती नहीं कि जमीन नूं खरीद के घर बना सके। फिर कहने ये जिहड़ा एरिया है ना ये सारे अमीर लोगों का, मैं कहना रविदास जी जुतियां पै गंढ दे, भाई साहब ने शब्द वरते हैं ना कि पाणा गंढा राह विच कुला धर्म टोए ढोर समेटा, रहिंदे कुली विच ने पर कहने जिस थां ते मैं रहिश बना लीए ना उत्थे खारी सारी बंदा अपड़दा नहीं, उत्थे पहुंचदी होवे जिहड़ा आपदा अमीर होवे। उहां गनी बसै मामूर, आपा दान सदा मशहूर, ਉਸ ਥਾਂ ਤੇ ਟੱਕਿਆਂ ਵਾਲਿਆਂ ਦੇ ਪਲਾਟ ਨਹੀਂ, ਸੱਚ ਜਾਣੇ ਉੱਥੇ ਰੱਬ ਦੇ ਗੀਤ ਗਾਉਣ ਵਾਲਿਆਂ ਦੇ ਘਰ ਬਣਦੇ ਹੁੰਦੇ। ਆਬਾਦਾਨ ਸਦਾ ਮਸ਼ਹੂਰ, ਉਹਾਂ ਗਨੀ ਬਸੈ ਮਾਮੂਰ, ਤਿਉਂ ਤਿਉਂ ਸੈਲ ਕਰੇ ਜੂ ਭਾਵੈ, ਮਹਿਰਮ ਮਹਿਲ ਨਾ ਕੋਟ ਕਾਵੈ। ਇੱਕ ਪੰਥ ਬਣਾਇਆ ਸੀ ਜਿਹਨੂੰ ਰਵਿਦਾਸ ਨੇ ਵੀ ਕਿਹਾ ਕਿ ਕਹਿ ਰਵਿਦਾਸ ਖਲਾਸ ਚਮਾਰਾ, ਜੋ ਹਮ ਸ਼ਹਿਰੀ ਸੋ ਮੀਤ ਹਮਾਰਾ। ਜਿਹੜਾ ਮੇਰੇ ਨਾਲ ਸਬਰ ਪਿਆ ਕਰਦਾ ਉਹ ਮੇਰਾ ਮਿੱਤਰ ਹੈ। ਤੇ ਕਹਿਣ ਲੱਗੇ ਮੇਰਾ ਸ਼ਹਿਰ ਰੱਬ ਦਾ ਘਰ ਏ। ਤੇ ਸੱਚ ਜਾਣੋ ਗੁਰੂ ਨਾਨਕ ਦੇ ਘਰ ਦਾ ਪੰਥ, ਇਹਦਾ ਰਸਤਾ ਜਾਂਦਾ ਹੀ ਉਹ ਬੇਗਮਪੁਰੀ ਤੱਕ ਹੈ, ਜਿੱਥੇ ਦੁੱਖ ਨਹੀਂ ਕਲੇਸ਼ ਨਹੀਂ। ਹਜ਼ੂਰ ਕਿਰਪਾਲੂ ਜੀ ਨੇ ਮੇਰ ਕੀਤੀ ਇਸ ਪੰਥ ਨੂੰ, ਫਿਰ ਇੰਨਾ ਕੁ ਰੁਤਬਾ ਦਿੱਤਾ। ਦੇਖੋ ਸਿੱਖੀ ਜਾਤੀ ਵੀ ਹੈ ਤੇ ਜਮਾਤੀ ਵੀ ਹੈ, ਸਿੱਖੀ ਸ਼ਖਸੀ ਵੀ ਹੈ ਤੇ ਸਿੱਖੀ ਪੰਥਕ ਵੀ ਹੈ। ਜਦੋਂ ਸਿੱਖ ਇਕਾਂਤ ਵਿੱਚ ਬੈਠ ਕੇ ਜਿਤਨੀ ਮਰਜ਼ੀ ਬਾਣੀ ਪੜ੍ਹੇ ਉਦੋਂ ਆਪਣੀ ਸ਼ਖਸੀਅਤ ਲਈ ਕਰਦਾ ਪਿਆ, ਜਦੋਂ ਸੰਗਤ ਵਿੱਚ ਆਉਂਦਾ ਹੈ, ਕੀਰਤਨ ਸੁਣਦਾ, ਕਥਾ ਸੁਣਦਾ, ਪੰਥ ਦੀ ਗੱਲ ਨੂੰ ਸੁਣਦਾ, ਉਦੋਂ ਉਹ ਪੰਥ ਹੈ। ਜਦੋਂ ਆਪਣੀ ਅੰਦਰ ਬਹਿ ਕੇ ਕਮਾਈ ਕਰਦਾ ਉਦੋਂ ਉਹਦਾ ਜਾਤੀ ਜੀਵਨ ਹੈ, ਤੇ ਜਦੋਂ ਉਹ ਪੰਥ ਨਾਲ ਚੱਲਦਾ ਉਦੋਂ ਉਹਦਾ ਜਮਾਤੀ ਜੀਵਨ ਹੈ। ਪਰ ਇੱਕ ਬੇਨਤੀ ਜਿਹੜੀ ਕਰਨੀ, ਉਹ ਆਪਣੀ ਸ਼ਖਸੀ ਜੀਵਨ ਨੂੰ ਕਮਾਉਂਦਾ ਹੈ, ਇਸ ਗੱਲ ਨੂੰ ਸਮਝਿਓ, ਆਪਣੇ ਜਾਤੀ ਜੀਵਨ ਨੂੰ ਕਮਾਉਂਦਾ ਹੈ। ਆਪਣੇ ਸ਼ਖਸੀ ਜੀਵਨ ਨੂੰ ਕਮਾ ਕੇ ਜਦੋਂ ਸਫਲਤਾ ਮਿਲਦੀ ਏ, ਇਹ ਨਹੀਂ ਕਹਿੰਦਾ ਮੇਰੀ ਸਫਲਤਾ ਹੈ, ਉਹ ਕਹਿੰਦਾ ਇਹ ਪੰਥ ਦੀ ਜਿੱਤ ਹੋਈ ਹੈ, ਇਹ ਜਮਾਤੀ ਜਿੱਤ ਹੈ, ਇਹ ਪੰਥ ਦੀ ਜਿੱਤ ਹੈ। ਤੇ ਮੇਰੇ ਗੁਰੂ ਕਲਗੀਧਰ ਜਿੱਦਣ ਜਿੱਤੇ, ਉਹਨਾਂ ਨੇ ਸ਼ਬਦ ਜ਼ਰੂਰ ਵਰਤੇ ਸਨ ਕਿ ਭਾਵੇਂ ਅੱਜ ਅਸੀਂ ਕਹਿੰਦੇ ਹਾਂ ਸ਼ਬਦ ਕਿਵੇਂ, ਤੇ ਮੇਰਾ ਚਿੱਤ ਕਰਦਾ ਉਹ ਦੇਖੋ ਪੰਥ ਕੀ ਜੀਤ ਦੇ ਉਹ ਸ਼ਬਦ ਝੁਕਦੇ ਨੇ। ਜਦੋਂ ਹਜ਼ੂਰ ਕਹਿੰਦੇ ਨੇ ਕਿ ਹਰੀ ਚੰਦ ਕੋਪੇ ਕਮਾਨ ਸਭਾਰੰਗ ਬਚਿੱਤਰ ਨਾਥ ਭੰਗਾਣੀ ਦਾ ਯੁੱਧ, ਹਰੀ ਚੰਦ ਗੁੱਸੇ ਵਿੱਚ ਆਇਆ, ਉਹਨੇ ਕਿਰਪਾਨ ਆਪਣਾ ਕਮਾਨ ਕੱਢੀ। ਹਰੀ ਚੰਦ ਕੋਪੇ ਕਮਾਨ ਸਭਾਰੰਗ ਪ੍ਰਥਮ ਬਾਜੀਂਗ ਬਾਣ ਪਾਰਤ ਤਾਣਿਕ ਪ੍ਰਹਾਰੰਗ, ਪਹਿਲਾ ਤੀਰ ਉਹਨਾਂ ਕੱਢ ਕੇ ਮੇਰੇ ਘੋੜੇ ਨੂੰ ਮਾਰਿਆ, ਦੁਤੀਆਂ ਤਾ ਕੇ ਤੀਰ ਮੋਕੋ ਚਲਾਇੰਦ ਰੱਖਿਆ ਦਾਇਬ ਕਾਨ ਸਹਿ ਕੈ ਸਦਾਇੰਦ, ਤ੍ਰਿਤੀਆਂ ਤੀਰ ਮਾਰਿਓ ਸੋ ਪੇਟੀ ਮਝਾਰੰਗ, ਵਿਦਿਅੰਗ ਚਿਲਕਤੰਗ ਦਵਾਲ ਪਾਰੰਗ ਪਧਾਰੰਗ, ਚੁਬੀ ਚਿੰਤ ਚਰਮੰ ਕਸ਼ੂ ਨਾ ਕਾਏ ਆਇੰਦ, ਕਲੰ ਕੇਵਲੰ ਦਾਸ ਜਾਨੰਗ ਬਚਾਏ। ਕਹਿੰਦੇ ਤਿੰਨ ਤੀਰ ਮਾਰੇ, ਪਹਿਲਾ ਘੋੜੇ ਨੂੰ ਵੱਜਾ, ਕਹਿਣ ਲੱਗੇ ਦੂਜਾ ਮੇਰੇ ਕੰਨ ਨੂੰ ਛੂ ਕੇ ਨਿਕਲਿਆ, ਤ੍ਰਿਤੀਆਂ ਮਾਰਿਓ ਸੋ ਪੇਟੀ ਮਝਾਰੰਗ, ਤੀਜਾ ਸਾਡੇ ਲੱਕ ਨਾਲ ਬੰਨੀ ਪੇਟੀ ਵਿੱਚ ਵੱਜਾ। ਕਹਿਣ ਲੱਗੇ ਪਰ ਮੇਰੇ ਤੇ ਅਸਰ ਕੋਈ ਨਾ ਹੋਇਆ, ਵਿਦਿਅੰਗ ਚਿਲਕਤੰਗ ਦਵਾਨ ਪੁਤਾਰ ਪਾਰੰਗ ਪਧਾਰੰਗ, ਚੁਬੀ ਚਿੰਚ ਚਰਮੰਗ ਥੋੜੀ ਜੀ ਤੀਰ ਦੀ ਚੁੰਝ ਮੇਰੇ ਚਰਮ ਨੂੰ ਮੇਰੀ ਚਮੜੀ ਨੂੰ ਚੁਬੀ, ਚੁਬੀ ਚਿੰਚ ਚਰਮੰਗ ਕਸ਼ੂ ਨਾ ਕਾਏ ਆਇੰਦ, ਕਲੰ ਕੇਵਲੰਗ ਦਾਸ ਜਾਨੰਗ ਬਚਾਏਂਗ। ਫਿਰ ਕਹਿਣ ਲੱਗੇ ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ, ਕਰੰਗ ਲੈ ਕਮਾਣੰਗ ਹਨਗ ਬਾਣ ਧਾਣੰਗ, ਸਬੈ ਵੀਰ ਧਾਏ ਸਰੋਗਨ ਚਲਾਏ ਤਬੈ ਤਾਕ ਬਾਣੰਗ ਖਾਨਿਓ ਇੱਕ ਜਵਾਨੰਗ, ਹਰੀ ਚੰਦ ਮਾਰੇ ਸੋ ਜੋਧਾ ਲਤਾਰੇ ਸਾ ਕਰੋੜ ਰਾਇੰਗ ਵਾਹ ਕਾਲ ਘਾਇੰਗ। ਅਖੀਰ ਤੇ ਕਹਿੰਦੇ ਨੇ ਭਾਈ ਜੀਤ ਮੇਰੀ, ਪਰ ਚੇਤੇ ਰੱਖੀ ਸ਼ਖਸੀ ਨਹੀਂ ਕਿਰਪਾ ਕਾਲ ਕੇਰੀ, ਇਹ ਪੰਥ ਕੀ ਜੀਤ ਬਣੇਗੀ, ਭਾਈ ਜੀਤ ਮੇਰੀ ਕਿਰਪਾ ਕਾਲ ਕੇਰੀ, ਰਣ ਜੀਤ ਆਏ ਜੈਨ ਗੀਤ ਗਾਏ, ਜਦੋਂ ਭੰਗਾਣੀ ਜਿੱਤ ਕੇ ਆਏ। ਤੇ ਅੰਮ੍ਰਿਤ ਵਾਲੇ ਦਿਨ ਕੁਝ ਕੁ ਨੇ ਕਿਹਾ ਸੀ ਕਿ ਅੰਮ੍ਰਿਤ ਜ਼ਰੂਰ ਛਕਾਂਗੇ, ਜਿਹਨੂੰ ਪੰਥ ਕਹਿ ਕੇ ਸ਼ਾਮਿਲ ਕੀਤਾ ਇਹਨਾਂ ਤੋਂ ਸਾਨੂੰ ਵੱਖ ਕਰ ਦੇ। ਕਿਉਂ? ਕਹਿਣ ਲੱਗੇ ਇਹਨਾਂ ਦੀ ਜਾਤ ਕੋਈ ਸ਼ੂਦਰ, ਮੈਂ ਬੇਨਤੀ ਕਰਾਂ ਕੋਈ ਜੱਟ ਕੋਈ ਅਰੋੜਾ, ਅਨੇਕਾਂ ਸ਼ਬਦ ਵਰਤੇ ਉਹਨਾਂ, ਇਹਨਾਂ ਨੂੰ ਵੱਖ ਕਰੋ। ਆਖਰ ਅਸੀਂ ਰਾਜਪੂਤਾਂ, ਸਾਡੀ ਕੁੱਲ ਸਾਡਾ ਖਾਨਦਾਨ ਉੱਚਾ, ਅੰਮ੍ਰਿਤ ਜ਼ਰੂਰ ਛਕਾਂਗੇ, ਮੇਰੀ ਪੰਥ ਦੀ ਜਿੱਤ ਦਾ ਨਾਰਾ ਗੁਰੂ ਨੇ ਉਦਨ ਦਿੱਤਾ। ਉਹ ਪੰਥ ਦੀ ਜਿੱਤ ਕੀ ਸੀ ਜੀ? ਕਹਿਣ ਲੱਗੇ ਕਿ ਕਦੀ ਭੁੱਲਿਓ ਨਾ ਕਿ ਜਿਨ੍ਹਾਂ ਨੂੰ ਤੁਸੀਂ ਮਾੜੇ ਤਾਂ ਕਹਿੰਦੇ ਹੋ ਨਾ, ਇਹਨਾਂ ਵਿੱਚੋਂ ਮੈਨੂੰ ਮੇਰੀ ਜਿੱਤ ਪਈ ਦਿਸਦੀ। ਕਹਿਣ ਲੱਗੇ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਇਹਨਾਂ ਨੂੰ ਘਰੋਂ ਬਾਹਰ ਕੱਢ ਦਿਓ। ਕਹਿਣ ਲੱਗੇ ਸੱਚ ਜਾਣੂ ਮੈਂ ਜੇ ਚਾਰ ਅੱਖਰ ਬੋਲਣਾ ਪਿਆ ਤੇ ਇਹਨਾਂ ਦੀ ਕਿਰਪਾ ਨਾਲ ਬੋਲਣਾ ਪਿਆ, ਇਹ ਪੰਥ ਕੀ ਜੀਤ ਸੀ? ਕਹਿਣ ਲੱਗੇ ਜੇ ਤੁਸੀਂ ਇਹ ਕਹਿੰਦੇ ਪਏ ਹੋ ਕਿ ਇਹਨਾਂ ਲੋਕਾਂ ਨੂੰ ਘਰੋਂ ਕੱਢ ਦਿਓ, ਕਹਿੰਦੇ ਮੇਰੇ ਘਰ ਦੀਆਂ ਰੌਣਕਾਂ ਹੀ ਇਹਨਾਂ ਕਰਕੇ ਨੇ, ਉੱਥੇ ਅਸੀਂ ਸ਼ਬਦ ਪੜ੍ਹਨੇ ਹਾਂ। ਗੁਰੂ ਦੇਵ ਨੇ ਅਖੀਰ ਤੇ ਸ਼ਬਦ ਵਰਤੇ ਸਨ, ਕਹਿਣ ਲੱਗੇ ਇਹਨੀ ਕੀ ਕਿਰਪਾ ਕੇ ਸਜੇ ਖੰਮ ਹੈ, ਇਹ ਪੰਥ ਕੀ ਜੀਤ ਸੀ। ਇਹ ਨਹੀਂ ਸੀ ਕਿਹਾ ਕੱਲੀ ਮੇਰੀ, ਕਹਿਣ ਲੱਗੇ ਇਹਨੀ ਕੀ ਕਿਰਪਾ ਕੇ ਸਜੇ ਖੰਮ ਹੈ, ਨਹੀਂ ਮੋਸੈ ਗਰੀਬ ਕਰੋੜ ਪਰੇ, ਇਹਨਾਂ ਨੂੰ ਕਿਹਾ ਸੀ। ਕਹਿਣ ਲੱਗੇ ਇਹਨੀ ਕੀ ਕਿਰਪਾ ਕਰਕੇ ਮੇਰੀ ਹੋਂਦ ਕਾਇਮ ਹੈ, ਇਹਦਾ ਭਾਵ ਸੀ ਕਿ ਮੈਂ ਚਾਹੁੰਦਾ ਕਿ ਭਾਵੇਂ ਜਿੱਤ ਮੇਰੀ ਹੋਵੇ ਪਰ ਇਹ ਖਾਲਸੇ ਦੀ ਝੋਲੀ ਵਿੱਚ ਪੈ ਜਾਏ, ਇਹ ਪੰਥ ਕੀ ਜੀਤ ਹੋ ਜਾਏ। ਜਿੱਥੇ ਇਸੇ ਸ਼ਬਦ ਕਹਿ ਉੱਥੇ ਹਜ਼ੂਰ ਨੇ ਫਿਰ ਇੱਕ ਬਚਨ ਕਿਹਾ, ਕਹਿਣ ਲੱਗੇ ਖਾਲਸਾ ਪੰਥ ਤੇ ਚੱਲਣ ਦੀ ਜਾਂ ਚਲਾਉਣ ਦੀ ਕਿਉਂ ਲੋੜ ਪਈ। ਹਜ਼ੂਰ ਦਾ ਬਚਿੱਤਰ ਨਾਟਕ ਦਾ ਇੱਕ ਬਚਨ ਹੈ ਤੇ ਦੇਖੋ ਇਹ ਪੰਥ ਸੱਚੇ ਦਾ ਸਾਜਿਆ ਹੈ। ਇਹ ਨੀ ਕਿਹਾ ਗੁਰੂ ਜੀ ਨੇ ਕੇਵਲ ਮੇਰਾ ਪੰਥ ਹੈ, ਕਹਿਣ ਲੱਗੇ ਮੈਂ ਤਾਂ ਤੇਰੇ ਪੰਥ ਦਾ ਪ੍ਰਚਾਰਕ ਬਣ ਕੇ ਆਇਆ, ਬਸ ਇਹੀ ਚਾਹਨਾ ਤੇਰੇ ਪੰਥ ਦੀ ਜਿੱਤ ਹੋਵੇ। ਉੱਥੇ ਹਜ਼ੂਰ ਦਾ ਇੱਕ ਸ਼ਬਦ ਆਉਂਦਾ ਹੈ, ਕਹਿਣ ਲੱਗੇ ਜੇ ਕੋਈ ਹੋਤ ਭਇਓ ਜਗ ਸਿਆਣਾ, ਤਿੰਨ ਤਿੰਨ ਆਪਣੋ ਪੰਥ ਚਲਾਨਾ। ਬਚਿੱਤਰ ਨਾਟਕ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਜਦੋਂ ਕਿਸੇ ਨੂੰ ਥੋੜੀ ਜਿਹੀ ਸਿਆਣਪ ਆਈ ਉਹਨੇ ਸੋਚਿਆ ਮੈਂ ਆਪਣਾ ਇੱਕ ਨਵਾਂ ਰਾਹ ਚਲਾ ਦੇ। ਜੇ ਕੋਈ ਹੋਤ ਪਇਓ ਜਗ ਸਿਆਣਾ, ਤਿੰਨ ਤਿੰਨ ਆਪਣੋ ਪੰਥ ਚਲਾਨਾ। ਕਹਿਣ ਲੱਗੇ ਪਰਮ ਪੁਰਖ ਕਿਨੂੰ ਹੂੰ ਨਾ ਪਾਇਓ, ਬੈਰ ਬਾਦ ਅਹੰਕਾਰ ਵਡਾਇਓ, ਪੰਥ ਆਪਣੇ ਆਪਣੇ ਚਲਾ ਕੇ ਹੰਕਾਰ ਵੈਰ ਕਤਲੋ ਗਾਰਤ ਸ਼ੁਰੂ ਹੋ ਗਈ। ਤੇ ਅਖੀਰ ਤੇ ਸਾਹਿਬ ਕਹਿੰਦੇ ਨੇ ਉਹਨਾਂ ਚੱਲਣਾ ਤਾਂ ਕੀ ਸੀ, ਪੇਡ ਪਾਤ ਆਪਣ ਤੇ ਜਲੈ। ਦੇਖੋ ਇਹਦੇ ਅਰਥ ਕੈਸੇ ਕਮਾਲ ਦੇ ਨੇ। ਕਹਿੰਦੇ ਨੇ ਕਿਸੇ ਨੂੰ ਕੋਈ ਅੱਗ ਲਾਏ ਬਾਹਰੋਂ ਕੁਝ ਸੱਟੇ ਤੇ ਆਪਾਂ ਕਹਿੰਦੇ ਹਾਂ ਇਹਨੇ ਫਲਾਣੇ ਬੰਦੇ ਦੇ ਉੱਤੇ ਤੇਲ ਪਾ ਕੇ ਇਹਨੂੰ ਸਾੜ ਦਿੱਤਾ, ਇਹਨੇ ਉਹਦੇ ਉੱਤੇ ਲੱਕੜਾਂ ਪਾ ਕੇ ਸਾੜ ਦਿੱਤਾ। ਪਰ ਕਹਿਣ ਲੱਗੇ ਜਦੋਂ ਰੁੱਖ ਨੂੰ ਅੱਗ ਲੱਗ ਜਾਏ ਉਹਦੇ ਉੱਤੇ ਬਾਲਣ ਪਾਉਣ ਦੀ ਲੋੜ ਨਹੀਂ, ਕਿਉਂਕਿ ਉਹਦੇ ਪੱਤੇ ਆਪ ਹੀ ਉਹਨੂੰ ਸਾੜ ਕੇ ਸਵਾ ਕਰ ਦਿੰਦੇ। ਕਹਿੰਦੇ ਨੇ ਜਿਨ੍ਹਾਂ ਨੇ ਪੰਥ ਚਲਾਇਆ ਹੰਕਾਰ ਵੈਰ ਵਾਦ ਹੰਕਾਰ ਵਢਾਇਆ, ਕਹਿਣ ਲੱਗੇ ਉਹਨਾਂ ਨੂੰ ਬਾਹਰੋਂ ਤਾਂ ਕਿਸੇ ਕੀ ਸਾੜਨਾ ਸੀ, ਆਪਣੇ ਪੰਥ ਦੀ ਖੌਮੇ ਵਿੱਚ ਹੀ ਇੰਨੇ ਸੜ ਗਏ ਜਿਵੇਂ ਰੁੱਖ ਦੇ ਪੱਤੇ ਰੁੱਖ ਨੂੰ ਸਾੜ ਦਿੰਦੇ। ਪੇਡ ਪਾਤ ਆਪਣ ਤੇ ਚਲੈ, ਕਹਿਣ ਲੱਗੇ ਪ੍ਰਭ ਕਹਿ ਪੰਥ ਨਾ ਕੋਹ ਚਲੈ। ਫਿਰ ਗੁਰੂ ਸਾਹਿਬ ਕਹਿੰਦੇ ਨੇ ਮੈਨੂੰ ਹੁਕਮ ਹੋਇਆ ਕਿ ਮੈਂ ਆਪਣਾ ਸੁੱਤ ਤੋਏ ਨਿਵਾਜਾਂ ਤੇ ਅਗਲੀ ਤੁਕਸੀ ਪੰਥ ਪਰਚੁਰ ਕਰ ਦੇਖੋ ਸਾਜਾ, ਤੁਸੀਂ ਪੰਥ ਦਾ ਪ੍ਰਚਾਰ ਕਰੋ, ਮਾਰਗ ਦਾ ਪ੍ਰਚਾਰ ਕਰੋ। ਪੰਥ ਪਰਚੁਰ ਕਰ ਦੇਖੋ ਸਾਜਾ, ਜਹਾਂ ਤਹਾਂ ਤੈ ਧਰਮ ਚਲਾਏ, ਕਬੁੱਧ ਕਰਨ ਤੇ ਲੋਗ ਹਟਾਏ। ਤੇ ਗੁਰੂ ਸਾਹਿਬ ਨੇ ਇਹ ਨੀ ਕਿਹਾ ਮੈਂ ਪੰਥ ਚਲਾਵਾਂਗਾ, ਇਹ ਨੀ ਕਿਹਾ ਕੇਵਲ ਮੇਰਾ ਪੰਥ ਹੈ। ਕਹਿੰਦੇ ਨੇ ਮੈਂ ਹੱਥ ਜੋੜ ਕੇ ਕਿਹਾ ਦਾਤਾ ਤੇਰੇ ਪੰਥ ਕੀ ਜੀਤ ਜ਼ਰੂਰ ਹੋਵੇਗੀ, ਪਰ ਜੇ ਤੂੰ ਆਪ ਵਿੱਚ ਵਰਤੇਗਾ, ਜੇ ਤੂੰ ਨਾ ਵਰਤਿਆ ਤੇ ਪੰਥ ਦੀ ਜਿੱਤ ਨਹੀਂ। ਅਗਲੀ ਚੌਪਈ ਹੈ ਕਿ ਠਾਂਡ ਭਇਓ ਮੈਂ ਜੋਰ ਕਰ, ਬਚਨ ਕਹਾ ਸਿਰ ਨਾ ਏ, ਪੰਥ ਚਲਾ ਤਬ ਜਗਤ ਮੈਂ ਜਬ ਤੁਮ ਕਰੋ ਸਹਾਇ, ਜੇ ਤੇਰੀਆਂ ਰਹਿਮਤਾਂ ਹੋਣ ਤੇ ਪੰਥ ਜ਼ਰੂਰ ਚੱਲੇਗਾ। ਮੇਰੇ ਕਲਗੀਧਰ ਜੀ ਨੇ ਇਸ ਪੰਥ ਨੂੰ ਚਲਾਇਆ। ਅਖੀਰ ਤੇ ਜਿਹੜੇ ਸ਼ਬਦ ਕਹਿ ਮੈਂ ਉਹ ਜ਼ਰੂਰ ਬੇਨਤੀ ਕਰਨੀ ਚਾਹੁੰਦਾ, ਚਮਕੌਰ ਦੀ ਗੜੀ ਵਿੱਚ ਛੋਟੇ ਲਾਲ ਨੂੰ ਤੋਰਿਆ ਕਾਹਦੇ ਲਈ, ਕਿ ਪੰਥ ਜਿੱਤੇ ਪੰਥ ਹਾਰੇ ਨਾ। ਸਾਹਿਬ ਨੇ ਉੱਥੇ ਸ਼ਬਦ ਵਰਤੇ ਤੇ ਅੱਲਾ ਯਾਰ ਖਾਂ ਜੋਗੀ ਦੇ ਦੋ ਸ਼ੇਰ ਨੇ। ਕਹਿਣ ਲੱਗੇ ਜਦੋਂ ਪੁੱਤਰ ਨੂੰ ਤੋਰਦੇ ਨੇ, ਕਹਿਣ ਲੱਗੇ ਲੋ ਜਾਓ ਸੁਧਾਰੋ ਤੁਮੇ ਅੱਲਾ ਕੋ ਸੌਂਪਾ। ਦੇਖੋ ਉਹਨੇ ਸ਼ਬਦ ਜਿਹੜੇ ਚੁਣੇ, ਮੈਂ ਨਾ ਉਸ ਬੰਦੇ ਨੇ ਕਵਿਤਾ ਲਿਖਦਿਆਂ ਗੁਰਮਤ ਦੇ ਨਿਕਤਿਆਂ ਤੋਂ ਜਾਣੂ ਸੀ। ਕਹਿਣ ਲੱਗਾ ਲੋ ਜਾਓ ਬੇਟਾ ਤੁਮੇ ਅੱਲਾ ਕੋ ਸੌਂਪਾ, ਮਰ ਜਾਓ ਜਾਂ ਮਾਰੋ ਤੁਮੇ ਅੱਲਾ ਕੋ ਸੌਂਪਾ, ਰੱਬ ਕੋ ਨਾ ਵਿਸਾਰੋ ਤੁਮੇ ਅੱਲਾ ਕੋ ਸੌਂਪਾ, ਸਿੱਖੀ ਕੋ ਉਭਾਰੋ ਤੁਮੇ ਅੱਲਾ ਕੋ ਸੌਂਪਾ। ਸਿੱਖੀ ਦਾ ਵਾਧਾ ਲੋਚੇ, ਸਿੱਖੀ ਕੋ ਉਭਾਰੋ ਤੁਮੇ ਅੱਲਾ ਕੋ ਸੌਂਪਾ, ਵਾਹਿਗੁਰੂ ਅਬ ਜੰਗ ਕੀ ਕੀਮਤ ਤੁਮੇ ਬਖਸ਼ੇ, ਪਿਆਸੇ ਹੋ ਜਾਤ ਜਾਮੇ ਸ਼ਹਾਦਤ ਤੁਮੇ ਬਖਸ਼ੇ। ਅਗਲਾ ਜਿਹੜਾ ਉਹਨਾਂ ਸ਼ੇਰ ਕਿਹਾ, ਮੈਂ ਕਹਿੰਦਾ ਕਮਾਲ ਕਰ ਦਿੱਤੀ, ਮੇਰਾ ਗੁਰੂ ਕਿਵੇਂ ਪੰਥ ਦੀ ਜਿੱਤ ਚਾਹੁੰਦਾ ਹੈ ਪੁੱਤਰ ਨੂੰ ਸ਼ਹੀਦ ਕਰਾ ਕੇ। ਕਹਿਣ ਲੱਗੇ ਬੇਟਾ ਤੁਮ ਹੀ ਹੋ ਪੰਥ ਕੇ ਬੇੜੇ ਕੇ ਖਵਈਆ, ਮੇਰੇ ਪੁੱਤਰ ਪੰਥ ਕੀ ਜੀਤ ਹੋਵੇਗੀ, ਇਸ ਬੇੜੇ ਨੂੰ ਤੋਰਨ ਵਾਸਤੇ ਤੂੰ ਚੱਪੂ ਦਾ ਕੰਮ ਕਰੀ, ਤੂੰ ਮਲਾਂ ਦਾ ਕੰਮ ਕਰੀ, ਬੇਟਾ ਤੁਮ ਹੀ ਹੋ ਪੰਥ ਕੇ ਬੇੜੇ ਕੇ ਖਵਈਆ, ਸਰ ਭੇਟ ਕਰੋ ਤਾਂ ਕਿ ਧਰਮ ਕੀ ਚਲੇ ਨਈਆ, ਲੈ ਦੇ ਕੇ ਤੁਮ ਹੀ ਤੇ ਮੇਰੇ ਗੁਲਸ਼ਨ ਕੇ ਬਕਈਆ, ਲੋ ਜਾਓ ਰਾਹ ਤਖਤੇ ਆ ਫੁਲਦ ਮੇ ਭਈਆ, ਖਾਹਿਸ਼ ਹੈ ਕਿ ਤੁਮੇ ਤੇਗ ਚਲਾਤੇ ਹੋਏ ਦੇਖੇ, ਹਮ ਆਖ ਸੇ ਤੁਮੇ ਬਰਸ਼ੀ ਖਾਤੇ ਹੋਏ ਦੇਖੇ। ਹੇ ਸਤਿਗੁਰੂ ਜਦੋਂ ਬਰਸ਼ੀ ਵੱਜੀ ਉਦੋਂ ਫਿਰ ਇਹ ਸ਼ਬਦ ਸੀ ਕਿ ਦਾਤਾ ਕਿ ਹੱਸ ਸ਼ਹੀਦੀ ਪਾ ਗਿਆ ਜਦ ਲਾਲ ਛੁਟੇਰਾ, ਪੰਥ ਕੀ ਜੀਤ ਕੀ ਏ। ਕਹਿਣ ਲੱਗੇ ਹੱਸ ਸ਼ਹੀਦੀ ਪਾ ਗਿਆ ਜਦ ਲਾਲ ਛੁਟੇਰਾ, ਅੱਖਾਂ ਸਾਵੇਂ ਹੋ ਗਿਆ ਉਹ ਬੇਰਾ ਬੇਰਾ, ਉਂਗਲ ਲਾ ਕੇ ਲੈ ਗਿਆ ਉਹਨੂੰ ਵੀਰ ਵਡੇਰਾ, ਜੋੜੀ ਜੋੜੀ ਹੋ ਗਿਆ ਪਰਿਵਾਰ ਬਥੇਰਾ, ਹੱਥ ਬੰਨ ਬੋਲੇ ਸਤਿਗੁਰੂ ਵਾਹ ਭਾਣਾ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗ ਗਿਆ ਮੇਰਾ, ਮੇਰੇ ਦਾਤਿਆਂ ਮੇਰ ਕਰੀ ਪੰਥ ਵਸੇ, ਮੈਂ ਉਜੜਾ ਮਨ ਚਾਓ ਕਨੇਰਾ ਸੀ ਪੰਥ ਕੀ ਜੀਤ। ਆਪਣਾ ਸਵਾਰਥ ਉਹ ਪੰਥ ਕੀ ਜੀਤ ਨਹੀਂ ਜਿੱਥੇ ਆਪਣੇ ਘਰ ਨੂੰ ਭਰਨਾ, ਪੰਥ ਕੀ ਜੀਤ ਦਵਾਉਂਦੀ ਉਹ ਨੇ ਜਿਹੜੇ ਪੁੱਤਰ ਵੀ ਇਤਰਾਜ਼ ਦੇ ਉੱਤੇ ਦੇ ਜਾਂਦੇ, ਪੰਥ ਕੀ ਜੀਤ ਦਵਾਉਂਦੀ ਉਹ ਨੇ। ਇੱਕ ਕਵੀ ਨੇ ਕਿਹਾ, ਕਹਿੰਦਾ ਅਮਰ ਰਹਿੰਦੀਆਂ ਜੱਗ ਤੇ ਉਹ ਕੌਮਾਂ ਜਿਹਦੇ ਵੀਰ ਕਿਤੇ ਘਾਲ ਨਾ ਘਾਲਦੇ ਨੇ, ਛੰਨੇ ਖੋਪੜੀ ਦੇ ਬਣਾ ਕੇ ਪੁੱਤ ਜਿਹਦੇ ਆਪਣੀ ਕੌਮ ਨੂੰ ਅੰਮ੍ਰਿਤ ਪਿਆਲਦੇ। ਜਿਹਦੇ ਪੁੱਤਰ ਆਪਣੀ ਖੋਪੜੀ ਨੂੰ ਛੰਨੇ ਬਣਾ ਕੇ, ਫਿਰ ਉਸ ਪੰਥ ਦੀ ਕਦੀ ਹਾਰ ਨਹੀਂ ਹੁੰਦੀ, ਉਸ ਪੰਥ ਕੀ ਜੀਤ ਹੁੰਦੀ ਏ। ਤੇ ਪੰਥ ਜਿੱਤਿਆ ਅੱਜ ਤੱਕ ਜਦੋਂ ਮਰਜੀਵੜੇ ਤੁਰੇ ਨੇ, ਹਾਰ ਨਹੀਂ ਮੈਂ ਕਦੀ ਮੰਨਦਾ। ਦੇਖੋ ਦੁਨੀਆਂ ਦੀ ਨਜ਼ਰ ਵਿੱਚ ਗੁਰੂ ਕੇ ਲਾਲ ਮਾਂ ਪਿਤਾ ਚਲੇ ਗਏ, ਪਰ ਜਦੋਂ ਗੁਰੂ ਦੀ ਕਲਮ ਤੋਂ ਪੁੱਛੋ, ਉਹ ਲਿਖਦੇ ਨੇ ਜ਼ਫਰਨਾਮਾ, ਮੈਂ ਸਭ ਕੁਝ ਖਤਮ ਕਰਾ ਕੇ ਵੀ ਜਿੱਤ ਕੇ ਚੱਲਿਆ। ਤੇ ਔਰੰਗਜ਼ੇਬ ਦੀ ਮੌਤ ਹੁੰਦੀ ਏ ਤੇ ਸਰਾਣਿਓ ਚਿੱਠੀ ਨਿਕਲਦੀ ਏ ਸ਼ਿਕਸਤਨਾਮਾ, ਮੈਂ ਰਾਜ ਭੋਗ ਕੇ ਵੀ ਦੁਨੀਆਂ ਤੋਂ ਹਾਰ ਕੇ ਪਿਆ ਜਾਣਾ। ਇਹਦੇ ਪੰਥ ਕੀ ਜੀ ਸਾਹਿਬ ਗੁਰੂ ਕਲਗੀਧਰ ਜੀ ਨੇ ਇੱਕ ਉਹ ਮਾਰਗ ਸਾਨੂੰ ਦਿੱਤਾ ਗੁਰੂ ਨਾਨਕ ਸਾਹਿਬ ਨੇ, ਜਿਹੜਾ ਸਿਮਰਨ ਵਾਲਿਆਂ ਦਾ, ਭਜਨ ਬੰਦਗੀ ਵਾਲਿਆਂ ਦਾ, ਅੰਦਰੋਂ ਜੁੜਿਆ ਹੋਇਆਂ ਦਾ। ਤੇ ਦੇਖੋ ਜੇ ਰਸਤੇ ਤੇ ਚੱਲੀਏ ਤੇ ਮੰਜ਼ਿਲ ਮਿਲਦੀ ਏ, ਤੇ ਜੋ ਜੁੜੇ ਹੋਏ ਖਾਲਸੇ ਦੀ ਸੰਗਤ ਮਿਲੀਏ ਤੇ ਅਕਾਲ ਪੁਰਖ ਮਿਲਦਾ ਹੈ, ਉਹ ਵੀ ਇੱਕ ਰਸਤਾ ਹੈ। ਤੇ ਜਿਨ੍ਹਾਂ ਨੇ ਪੰਥ ਦੀ ਜਿੱਤ ਦਾ ਦਰਦ ਆਪਣੇ ਸੀਨੇ ਵਿੱਚ ਰੱਖਿਆ ਹੈ, ਉਹ ਆਪਣੇ ਜੀਵਨ ਨੂੰ ਕਮਾਓ, ਆਪਾਂ ਕਮਾਈਏ, ਸਤਿਗੁਰੂ ਮਿਹਰ ਕਰੇ, ਸ਼ਬਦ ਦੀ ਰੋਸ਼ਨੀ ਵੀ ਜੀਏ, ਰੌਲੇ ਦੇ ਪੰਥ ਤੋਂ ਦਾਤਾ ਬਚਾ ਕੇ ਰੱਖੇ। ਤੇ ਅਰਦਾਸ ਕਰੀਏ, ਦਾਤਾ ਕਰ ਕਿਰਪਾ, ਜੋ ਪੰਥ ਕੀ ਰਹੇਗੀ ਤੋ ਗ੍ਰੰਥ ਕੀ ਰਹੇਗੀ। ਇੱਕ ਅਖੀਰ ਤੇ ਬੇਨਤੀ ਕਰਕੇ, ਪੰਥ ਦੀ ਜਿੱਤ ਦੇ ਆਸ਼ਕ ਕਦੀ ਖਰੀ ਸਿੰਘ ਨਲਵੇ ਨੂੰ ਤੱਕਣਾ ਸਾਜੇ, ਉਹਨੇ ਪੰਥ ਦੀ ਜਿੱਤ ਦਾ ਸੁਪਨਾ ਲਿਆ, ਕਾਸ਼ ਕਿਤੇ ਉਹ ਬੰਦਾ ਫੀਲਡ ਵਿੱਚ ਹੋਣ ਦੀ ਥਾਂ ਤੇ ਸ਼ੇਰੇ ਪੰਜਾਬ ਦੇ ਸੈਂਟਰ ਵਿੱਚ ਹੁੰਦਾ। ਅਖੀਰਲੇ ਸਮੇਂ ਬਾਪੂ ਸ਼ੀਤਲ ਨੇ ਚਾਰ ਤੁਕਾਂ ਲਿਖੀਆਂ ਨੇ, ਕਹਿੰਦੇ ਅੱਜ ਸਰਦਾਰ ਸ਼ਹੀਦ ਹੋਣ ਲੱਗਾ, ਜਮਰੌਦ ਦੇ ਕਲੇ ਵੀ ਸ਼ਹਾਦਤ ਦਾ ਜਾਮ ਪੀਤਾ। ਉਸ ਵੇਲੇ ਇੱਕ ਗੱਲ ਕਹੀ ਸੀ ਮਹਾਂ ਸਿੰਘ ਨੂੰ, ਕਹਿਣ ਲੱਗੇ ਜਦੋਂ ਮੇਰਾ ਸੰਸਕਾਰ ਕਰਨਾ ਹੈ, ਮੇਰਾ ਮੂੰਹ ਤੁਸੀਂ ਕਾਬਲ ਦੀ ਧਰਤੀ ਵੱਲ ਰੱਖਿਓ। ਕਿਉਂ? ਕਹਿਣ ਲੱਗੇ ਮੈਂ ਸਾਰੀ ਜ਼ਿੰਦਗੀ ਕਦੀ ਪੰਥ ਨੂੰ ਖਾਣੀ ਨਹੀਂ ਆਉਣ ਦਿੱਤੀ, ਮਰਨ ਤੋਂ ਬਾਅਦ ਮੂੰਹ ਕਾਬਲ ਵੱਲ ਹੋਵੇਗਾ, ਮੈਂ ਜਿੱਤ ਸਮਝਾਂਗਾ, ਮੇਰਾ ਪੰਥ ਜਿੱਤ ਗਿਆ। ਸ਼ਬਦ ਵਰਤੇ ਸਨ, ਮੇਰਾ ਮੂੰਹ ਕਾਬਲ ਵੱਲ ਰੱਖਣਾ ਜਦ ਲਾਂਬੂ ਲਾਣਾ, ਮੇਰਾ ਨਾਂ ਲੈ ਕੇ ਤੁਸਾਂ ਨੇ ਰਣਜੀਤ ਵਜਾਣਾ, ਮੈਂ ਨਾਲ ਤੁਸਾਂ ਦੇ ਹੋਵਾਂਗਾ, ਤੁਸੀਂ ਨਹੀਂ ਘਬਰਾਉਣਾ। ਕਹਿਣ ਲੱਗੇ ਮੇਰੀ ਸ਼ਖਸੀਅਤ, ਮੇਰਾ ਅੰਦਰ ਤੁਹਾਨੂੰ ਸਮਰਪਿਤ ਹੈ, ਗੁਰੂ ਗ੍ਰੰਥ ਸਾਹਿਬ ਕਿਰਪਾ ਕਰੇ, ਜਿਹੜਾ ਪੰਥ ਨਿਰਾਲਾ ਕੀਤਾ, ਜਿਹੜਾ ਪੰਥ ਨਿਰਮਲ ਚਲਾਇਆ, ਜਿਹੜੇ ਪੰਥ ਨੂੰ ਦੇਖ ਕੇ ਭੱਟਾਂ ਨੇ ਕਿਹਾ ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਦਾਤਾ ਮੇਰ ਕਰੇ, ਉਸ ਉੱਤਮ ਪੰਥ ਵਿੱਚੋਂ ਸਾਡੇ ਅੰਦਰ ਨੂੰ ਟਿਕਾ ਮਿਲ ਜਾਏ। ਕੱਲ ਨੂੰ ਅਸੀਂ ਵਾਚਾਂਗੇ ਸ੍ਰੀ ਸਾਹਿਬ ਜੀ ਸਹਾਇ, ਇਹਦੇ ਦੋ ਅਰਥ ਕਰਨੇ ਨੇ, ਇੱਕ ਸ੍ਰੀ ਸਾਹਿਬ ਦਾ ਅਰਥ ਹੈ ਪਰਮਾਤਮਾ, ਤੇ ਦੂਸਰਾ ਸ੍ਰੀ ਸਾਹਿਬ ਦਾ ਅਰਥ ਕਰਾਂਗੇ ਸ਼ਸਤਰ। ਇਹਦੀ ਵਿਚਾਰ ਕੱਲ ਨੂੰ ਖੁੱਲ ਕੇ ਕਰਾਂਗੇ, ਪਰ ਆਪ ਸੰਗਤ ਦੀ ਅਸੀਸ ਨਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।